ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਗਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ, ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਪਈ ਜਾਮਨੀ ਆਨ ਕਰ, ਛਾਇਓ ਤਿਮਰ ਮਹਾਨ ਹਰ ਭਰ ਪਰਿਓ ਵਿਸਾਲ ਤਬ, ਜੇ ਜਗ ਅਜਮਤਵਾਨ ਪਈ ਜਾਮਨੀ ਆਨ ਕਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਤਸਲ ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਸਾਹਿਬੇ ਕਮਾਲ ਫੌਜਾਂ ਦੇ ਮਾਲਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ, ਚਾਵਰ ਛਤਰ ਤਖਤ ਦੇ ਮਾਲਕ, ਗੱਦੀ ਉੱਪਰ ਸੁਭਾਏ ਮਾਣ ਜੁਗੋ ਜੋਗਾ ਟਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ ਸਾ ਸੰਗਤ ਜੀਓ, ਆਪ ਜੀ ਵੱਡਿਆਂ ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ, ਜੋ ਸਤਿਗੁਰ ਜੀ ਦੇ ਮਹਾਨ ਤੋਂ ਮਹਾਨ ਦਰਸ਼ਨ ਕਰਕੇ ਗੁਰੂ ਜੀ ਦੇ ਪਵਿੱਤਰ ਚਰਨ ਪਰਸ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ, ਜੋ ਆਪਾਂ ਗੁਰੂ ਜੀ ਦੇ ਸ਼ਹੀਦੀ ਪ੍ਰਸੰਗ ਆਰੰਭ ਕੀਤੇ ਹੈ, ਉਹਨਾਂ ਦੀ ਕਥਾ ਚੱਲ ਰਹੀ ਹੈ। ਜੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਭਾਰੀ ਗੁਰੂ ਗਹਿਰ ਗੰਭੀਰ ਸਤਿਗੁਰੂ ਜੀ, ਜਿਹੜੇ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਣ ਵਾਲੇ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਉਹਨਾਂ ਨੇ ਕੌਤਕ ਕੀਤੇ ਅੰਤ ਸਮੇਂ, ਉਹਨਾਂ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਰਚੀ ਅਤੇ ਸੋਹਣੇ ਜੋ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਰਚੇ ਹਨ, ਗੁਰੂ ਜੀ ਨੇ ਜੀਵਨ ਕੌਤਕ ਕਰਦਿਆਂ ਹੋਇਆ ਬੇਨਤੀ ਐਸੇ ਤੀਰਥ ਪ੍ਰਗਟ ਕੀਤੇ ਜਿਨ੍ਹਾਂ ਦੇ ਗੁਰੂ ਦੀਆਂ ਸੰਗਤਾਂ ਅਜੇ ਦਰਸ਼ਨ ਕਰਦੀਆਂ ਅਤੇ ਆਪਣਾ ਭਲਾ ਮਨਾਉਂਦੀਆਂ ਹਨ। ਸਤਿਗੁਰੂ ਜੀ ਦੀ ਸ਼ਹੀਦੀ ਦਾ ਸਮਾਂ ਜਦੋਂ ਆਇਆ, ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ जो कि चंदू दुष्ट फल पकड़ के गिरफ्तार करके अपने घर लै गया सी। ते गुरु जी नूं तरह तरह के तसीहे दे के मनाउंदा है भी मेरी लड़की का जिहड़ा नाता रिश्ता मन लो। पर इन्हें अपनी हुण गल कोई विचारदा नहीं है भी जिस दिन इन्हें कहा सी भी जिहड़ी किथे मैं चबारे वांग उच्ची कुल वाला ते गुरु घर फकीरां दा घर किथे मोरी वांग इहदे तुसां ने जिहड़ी ठीक ना कीता है। अपने ब्राह्मणां नूं कहिंदा सी चबारे दी इट मोरी नूं लाए हो। संगत ने जदों ये सुनिया लाहौर दी संगत ने उन्होंने गुरु जी दे तक सुनेहा भेजिया। गुरु जी ने संगत का वचन मन के इहदा रिश्ता नाता जिहड़ा है तोड़ दिता, मन्निया नहीं। हुण ये वो जिद पकड़ी हुई हठ पकड़िया होया है ते गुरु जी ने तरह तरह के तसीहे दिंदा है। इहदी क्रूरता ही वेख के इहदी जिहड़ी नौं सी वो एक सिख की पुत्री वह गुरु जी की हजूरी आई दर्शन करन बड़ा कोसदी है भी महाराज जी मेरा कोई माड़ा भाग कोई खोटा कर्म किया होया अगे आ गया जिहड़ी मेरी नौं बन गई हाँ ते अज उस घर में आप जी ने दुख दे रहा है दुष्ट। गुरु जी ने कहा भी इहदा ते जिहड़ा है जड़ां पुट्टियां जाणियां हैं जदों असीं शरीर छड्डांगे जे तुसीं कल्याण चाहुंदे हो ते साडे नाल शरीर छड्ड देना। इस दी चंदू दी नौं ने जो सिख दी पुत्री सी धर्म पुत्री इहने इही ठीक जाणिया है। जदों अगला दिन चढ़िया है पहलां दे देग विच सतगुरु जी नूं उबलदे पाणी विच बिठाया फिर इहने रोटी खांदा विचार कीती भी इहनां नूं कोई सेक तपत लगदा नहीं है तो हुण नवां काम कोई करना चाहिए है। रेता ने बड़ी लोहे दे जिवें कण हुंदे लाल हो जांदे अग दे नाल इस तरह ने रेता गर्म करवाई है। वो रेता गर्म करवा के गुरु जी ने पहला खड़िया किया है उहदे भी इत्थे खड़े हो चरणा भार। फिर सतगुरु जी ने किन्ने समय बाद इन्हें कहा भी हुण तुसीं बैठो। जदों बैठिया भी सतगुरु जी डोल रहे है कोई अंग प्रतंग नहीं हिलाया तो कहिंदा भी सिपाहियां नूं भी कड़छे भर भर रेता दे पाओ। वह यदि आग्ञा मान के उस तरह कर लग पे पर सतगुरु जी ने कोई हरख सोग कोई माण अपमान कुछ है नहीं है क्योंकि गुरु जी जो बाणी के बचन उचारे है तरह तरह के शब्द सतगुरु जी दे है बाणी जिमें आता है कि जाको हर रंग लागो इस युग मह सो कहीयत है सूदा। जिन्होंने हरी के नाम का रंग लग गया है उही सूरे सूरमे कहे जाते कल युग दे विच दूजा कोई सूरमा नहीं है कि जिहड़ा किसी दे गल पैंदा फिरदा है। सूरमे वो है जिहड़े जिन्हां नूं हरी दे नाम दा रंग लग गया है तो उन्हां दा शरीर कोई पोटी पोटी कर दे बंद बंद कट दे चीर देवे फाड़ देवे लीरां लीरां उन्हां दा शरीर कर दे पर उन्हां दा नाम दा रंग कदे रसदा नहीं है। ऐसे नाम दे रंग वाले सतगुरु गुरु अर्जन देव महाराज जी ये निंदक गुरु जी नूं बड़ियां ताड़ना करता है पर एक की बिगाड़ सकता है सतगुरु जी का। अखीर जिहड़ी निंदका नूं मार है निंदक को फिटके संसार निंदक का झूठा व्यवहार निंदक का मैला आचार दास अपने को रखन हार। वो वाहिगुरु परमेश्वर अपने दासां नूं रखता है ते निंदक नूं फिटकां ही पैंदियां हमेशा। निंदक मोआ निंदक के नाल पार ब्रह्म परमेश्वर जन राखे निंदक के सिर कड़क्यो काल। जिहड़ा निंदक बंदा हुंदा उहदे सिर ते मौत मानो नच रही है ते जिहड़े हरी दे जन है उहनां नूं परमेश्वर रख लैंदा है। इस तरह गुरु अर्जन देव महाराज जी ते परमेश्वर है ਇੱਧਰੇ ਨਿੰਦਕ ਚੰਦੂ ਟੱਕਰਿਆ ਹੋਇਆ ਹੈ, ਅਖੀਰੀ ਜਿਹੜਾ ਆਪਣੀ ਇਹ ਬਰਬਾਦੀ ਦੀਆਂ ਜੜ੍ਹਾਂ ਪੁੱਟ ਰਿਹਾ ਹੈ। ਜਦੋਂ ਇਹਨੇ ਰੇਤਾ ਦੇ ਸਤਿਗੁਰੂ ਜੀ ਨੂੰ ਬਿਠਾ ਕੇ ਵੇਖ ਲਿਆ, ਕੋਈ ਵਾਹ ਪੇਸ਼ ਨਹੀਂ ਚੱਲੀ। ਅਖੀਰੀ ਸਤਿਗੁਰੂ ਜੀ ਨੂੰ ਇਹ ਰੇਤਾ ਤੋਂ ਉਠਵਾ ਕਰਕੇ ਜਿੱਥੇ ਪਹਿਲੇ ਮਕਾਨ 'ਚ ਗੁਰੂ ਜੀ ਬਿਠਾਏ ਹੋਏ ਸੀ ਉੱਥੇ ਬਿਠਾ ਦਿੱਤਾ, ਆਪ ਘਰ ਵੱਲ ਚਲਿਆ ਗਿਆ ਹੈ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀ। ਅੱਗੇ ਜਿਵੇਂ ਕਥਾ ਆ ਰਹੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਈ ਜਾਮਨੀ ਆਨ ਕਰ।
ਇਹਦੀ ਦੁਸ਼ਟਦਾਈ ਕਰਦਿਆਂ ਕਰਦਿਆਂ ਦਿਨ ਸਾਰਾ ਲੰਘ ਗਿਆ। ਸਾਰਾ ਦਿਨ ਇਹੀ ਕੁਝ ਕਰਦਾ ਰਿਹਾ। ਪਹਿਲਾਂ ਗੁਰੂ ਜੀ ਨੂੰ ਤੱਤੀ ਰੇਤਾ ਨੇ ਕਰਵਾ ਕੇ ਉੱਤੇ ਖੜਿਆ ਕਰਵਾਇਆ। ਕਹਿੰਦਾ ਇਹ ਸਿਪਾਹੀਆਂ ਨੂੰ ਵੀ ਗੁਰੂ ਜੀ ਨੂੰ ਲਿਆਓ, ਹੁਣ ਤੱਤੀ ਰੇਤਾ ਦੇ ਖੜੇ ਕਰੋ। ਪਰ ਗੁਰੂ ਜੀ ਕਹਿਣ ਤੋਂ ਪਹਿਲਾਂ ਹੀ ਆਪੇ ਹੀ ਜਾ ਖੜਦੇ ਹੈ। ਸਿੱਖਾਂ ਕੋਲ ਦੇਖਿਆ ਨਹੀਂ ਜਾਂਦਾ, ਸਿੱਖ ਨੱਠਦੇ ਹੈ ਅਤੇ ਗੁਰੂ ਜੀ ਸਿੱਖਾਂ ਨੂੰ ਮਨ੍ਹਾ ਕਰਦੇ। ਅਤੇ ਦੁਸ਼ਟ ਨੇ ਵੀ ਭਾਈ ਲੰਗਾਹ ਪੁਰਾਣੇ ਹੁਣਾਂ ਨੂੰ ਸੋਟੇ ਮਰਵਾਏ ਚੰਦੂ ਨੇ। ਸਾਰਾ ਦਿਨ ਇਸ ਤਰ੍ਹਾਂ ਬੀਤ ਗਿਆ ਹੈ। ਜਿਹੜੀ ਰਾਤ ਹੈ ਉਹ ਹੋ ਆਈ ਹੈ।
ਛਾਇਓ ਤਿਮਰ ਮਹਾਨ।
ਉਹ ਸੂਰਜ ਡੁੱਬਣ ਦੇ ਕਰਕੇ ਰਾਤ ਬਹੁਤੀ ਹੋ ਗਈ ਹੈ, ਜਿਸ ਕਰਕੇ ਚਾਰ ਸਪੇਰੇ ਜਿਹੜਾ ਉਹ ਹਨੇਰਾ ਹੀ ਹਨੇਰਾ ਛਾ ਗਿਆ ਹੈ। ਬਹੁਤ ਘੁੱਪ ਹਨੇਰ ਹੋ ਗਿਆ ਹੈ।
ਖਲ ਭਰ ਭਰਿਓ ਬਸਾਲ ਤਬ।
ਖਲ ਭਰ ਅਤੇ ਤਦੋਂ ਬਹੁਤ ਆ ਜਿਹੜੀ ਵੱਡੀ ਖੜਬੜਾਹਟ ਜੀ ਖਲਬਲੀ ਜੀ ਮੱਚ ਗਈ ਹੈ।
ਜੇ ਜਗ ਅਜਮਤਵਾਨ।
ਜਿਹੜੇ ਕੋਈ ਜਗਤ ਦੇ ਵਿੱਚ ਬਹੁਤੀਆਂ ਸ਼ਕਤੀਆਂ ਵਾਲੇ ਮਹਾਨ ਸਿੱਧ ਪੀਰ ਸਨ, ਉਹਨਾਂ ਸਾਰੇ ਸ਼ਕਤੀ ਵਾਲਿਆਂ ਦੇਵੀ ਦੇਵਤਿਆਂ ਦੇ ਵਿੱਚ ਇਸ ਤਰ੍ਹਾਂ ਦੀ ਖਲਬਲੀ ਜੀ ਮੱਚ ਗਈ ਹੈ।
ਜੋ ਪਈ ਚਲ ਆਇਓ ਤਬ ਗੋਰਖਨਾਥ।
ਤਦੋਂ ਸਤਿਗੁਰ ਜੀ ਦੇ ਨਾਲ ਹੁੰਦੇ ਹੋਏ ਐਸੇ ਕੰਮ ਇਹ ਜਿਹੜਾ ਦੁਸ਼ਟ ਕਸ਼ਟ ਦੇ ਰਿਹਾ ਸੀ, ਜਿਹੜੇ ਸਿੱਧ ਮਹਾਨ ਹੈ 84 ਸਿੱਧ, ਉਹਨਾਂ ਦਾ ਜੋ ਗੁਰੂ ਗੋਰਖਨਾਥ ਹੈ ਤਦੋਂ ਫਿਰ ਚੱਲ ਕੇ ਆਇਆ ਹੈ।
ਸਿੱਧ 84 ਲੈ ਕਰ ਸਾਥ।
84 ਜਿਹੜੇ ਸਿੱਧ ਹੈ ਜਿਨ੍ਹਾਂ ਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਸਿੱਧ ਗੋਸ਼ਟ ਹੋਈ ਸੀ, ਉਹ 84 ਸਿੱਧ ਘੁੱਗੂ ਨਾਥ, ਭੰਗਰ ਨਾਥ, ਚਰਪਟ ਨਾਥ, ਭਰਥਰੀ ਜੀ, ਇਸ ਤਰ੍ਹਾਂ ਗੋਰਖਨਾਥ ਸਾਰੇ ਸਿੱਧਾਂ ਦਾ ਗੁਰੂ। ਇਹ 84 ਸਿੱਧ ਲੈ ਕੇ ਗੋਰਖਨਾਥ ਪਹੁੰਚਿਆ ਹੈ ਗੁਰੂ ਜੀ ਦੀ ਹਜ਼ੂਰੀ ਵਿੱਚ।
ਮੁਰਸ਼ਿਦ ਕੀਨ ਸਿਪਾਹੀ ਸਾਰੇ।
ਅਤੇ ਜਦੋਂ ਇਹ ਆਇਆ ਹੈ ਇਹਨੇ, ਕਿਉਂਕਿ ਸ਼ਕਤੀਆਂ ਬਹੁਤ ਹੁੰਦੀਆਂ ਸਿੱਧਾਂ ਵਿੱਚ, ਸ਼ਕਤੀਆਂ ਦੇ ਮਾਲਕ ਹੁੰਦੇ, ਜਿਸ ਕਰਕੇ ਸਿਪਾਹੀਆਂ ਸਾਰਿਆਂ ਨੂੰ ਮੂਰਛਿਤ ਕਰ ਦਿੱਤਾ, ਬੇਹੋਸ਼ ਕਰ ਦਿੱਤਾ ਉਸ ਵਕਤ।
ਦੇਖ ਆਦੇਸ਼ ਉਚਾਰੇ।
ਇੱਧਰੋਂ ਗੁਰੂ ਜੀ ਹੈ ਅਡੋਲ ਬੈਠੇ ਹੋਏ, ਗੁਰੂ ਅਰਜਨ ਦੇਵ ਮਹਾਰਾਜ ਜੀ ਸਰੀਰ ਉੱਪਰ ਜਿਹੜੇ ਉਹ ਆਪਣੀ ਸਵੈ ਇੱਛਾ ਅਨੁਸਾਰ ਹੀ ਆਪਣੀ ਇੱਛਾ ਦੇ ਅਨੁਸਾਰ ਹੀ ਜਿਹੜੇ ਛਾਲੇ ਜੀ ਉਹ ਕੱਢ ਦਿੱਤੇ ਹੈ, ਫਲੂਏ ਜੇ ਹੋਏ ਸਰੀਰ ਉੱਪਰ ਹੈ। ਪਰ ਗੁਰੂ ਜੀ ਐਂ ਅਡੋਲ ਬੈਠੇ ਹੋਏ ਆ ਦੇਖ ਕੇ, ਜੋ ਸਿੱਧਾਂ ਦੀ ਨਮਸਕਾਰ ਹੁੰਦੀ ਹੈ ਜਿਵੇਂ ਗੁਰਬਾਣੀ ਦਾ ਬਚਨ ਹੈ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹ ਸਿੱਧਾਂ ਦੀ ਨਮਸਕਾਰ ਹੈ ਆਦੇਸ਼। ਗੋਰਖਨਾਥ ਦੇ ਜਿਹੜੇ 84 ਸਿੱਧ ਸਨ ਇਕੱਠਿਆਂ ਹੋ ਕੇ ਗੁਰੂ ਨਾਨਕ ਅਰਜਨ ਦੇਵ ਮਹਾਰਾਜ ਜੀ ਨੂੰ ਦੇਖ ਕਰਕੇ, ਹੇ ਮਹਾਰਾਜ ਜੀ ਆਪ ਜੀ ਨੂੰ ਆਦੇਸ਼ ਹੋਵੇ, ਆਪ ਜੀ ਨੂੰ ਨਮਸਕਾਰ ਹੋਵੇ ਕਿਹਾ ਹੈ।
ਸਨਮੁਖ ਖਰੋ ਹੋਏ ਕਰ ਬੋਲਾ।
ਅਤੇ ਸਾਹਮਣੇ ਹੋ ਕੇ ਗੋਰਖਨਾਥ 84 ਸਿੱਧ ਅਤੇ ਗੁਰੂ ਜੀ ਨੂੰ ਇਸ ਤਰ੍ਹਾਂ ਇਹ ਬੋਲੇ ਹਨ ਕਿਹਾ ਹੈ।
ਡਿਡ ਨਿਸ਼ਚਾ ਔਰ ਅਧਿਕ ਅਡੋਲਾ।
ਕਿ ਹੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਹਾਡਾ ਜਿਹੜਾ ਹਿਰਦੇ ਦਾ ਨਿਸ਼ਚਾ ਭਰੋਸਾ ਉਹ ਐਂ ਦ੍ਰਿੜ ਹੈ, ਪੱਕਾ ਹੈ, ਅਤੇ ਆਪ ਜੀ ਬਹੁਤ ਮਹਾਨ ਹੋ, ਅਡੋਲ ਹੋ, ਡੋਲਣ ਵਾਲੇ ਨਹੀਂ ਹੋ, ਡਾਵਾਂ ਡੋਲ ਨਹੀਂ ਹੁੰਦੇ।
ਅਜਰ ਜਲਨ ਤੁਮ ਸਮ ਨਹਿ ਆਨ।
ਇਹ ਸੱਚੇ ਪਾਤਸ਼ਾਹ ਜੀ ਜਿਹੜਾ ਨਾ ਜਰੇ ਨੂੰ ਜਰ ਲੈਣਾ, ਇਹੋ ਜਿਹਾ ਅਜਰ ਨੂੰ ਜਰ ਲੈਣਾ, ਤੁਹਾਡੇ ਵਰਗਾ ਕੋਈ ਦੂਜਾ ਮਹਾਨ ਨਹੀਂ ਹੈ। ਇਸੇ ਤਰ੍ਹਾਂ ਜਿਹੜੀਆਂ ਅਜਰ ਸ਼ਕਤੀਆਂ ਹੈ ਮਹਾਨ ਆਪ ਜੀ ਅੰਦਰ, ਇੰਨੀ ਸ਼ਕਤੀ ਦੇ ਮਾਲਕ ਹੁੰਦਿਆਂ ਹੋਇਆਂ ਵੀ ਅਤੇ ਜਰ ਲੈਣਾ ਦੁਸ਼ਟ ਦੇ ਕਸ਼ਟਾਂ ਨੂੰ, ਤੁਹਾਡੇ ਸਮਾਨ ਕੋਈ ਮਹਾਨ ਨਹੀਂ ਹੈ ਦੂਜਾ।
ਹੇਰਤ ਸਗਰੇ ਭਏ ਹੈਰਾਨ,
ਦੇਖ ਦੇਖ ਕੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਐਸੀ ਕਲਾ ਕਿ ਇੰਨੀਆਂ ਸ਼ਕਤੀਆਂ ਦੇ ਮਾਲਕ ਹੋਣਾ ਅਤੇ ਫਿਰ ਸਹਿ ਲੈਣੇ ਕਸ਼ਟ, ਸਾਰੇ ਵੇਖ ਵੇਖ ਕੇ ਹੈਰਾਨ ਹੋ ਰਹੇ ਹਨ।
ਏਤਕ ਤਪ ਸਹੇ ਨਹਿ ਡੋਲੇ,
ਏਤਕ ਇਹ ਵੀ ਇੰਨਾ ਤੁਸਾਂ ਨੇ ਤਪ ਕਹੀਏ, ਗਰਮੈਸ਼ ਗਰਮੀ ਸਹਿ ਕੇ, ਤਪਸ਼ ਸਹਿ ਕੇ ਵੀ ਮਹਾਰਾਜ ਜੀ ਕਿਤੇ ਰਤਾ ਭਰ ਵੀ ਡਾਵਾਂ ਡੋਲ ਨਹੀਂ ਹੋਏ।
ਨਸਹਿ ਜਗਤ ਜਿਨ ਇੱਕ ਬਚ ਬੋਲੇ,
ਆਪ ਜੀ ਦੇ ਐਸੇ ਮਹਾਨ ਹੋ ਜਿਨ੍ਹਾਂ ਦੇ ਇੱਕ ਬਚਨ ਕਰਕੇ ਇਹ ਸਾਰਾ ਜਗਤ ਬ੍ਰਹਿਮੰਡੀ ਜਿਹੜੇ ਨਾਸ ਹੋ ਸਕਦੇ ਹਨ।
ਤੁਮ ਨਿਜ ਨੇਮ ਨਿਬਾਹਨ ਕਰੋ,
ਮਹਾਰਾਜ ਜੀ ਇਹ ਤੇ ਤੁਹਾਡੀ ਗਰੀਬੀ ਹੈ ਕਿ ਜਿਹੜਾ ਆਪਣਾ ਨੇਮ ਨਿਯਮ ਹੈ, ਜਿਹੜੀ ਮਰਿਆਦਾ ਹੈ, ਉਹਨੂੰ ਨਿਭਾਉਣਾ ਕਰ ਰਹੇ ਹੋ। ਵੀ ਕੋਈ ਜਿਵੇਂ ਛੋਟਾ ਬੱਚਾ ਹੋਵੇ ਤਾਂ ਵੱਡੇ ਕਿਸੇ ਮਹਾਂਪੁਰਸ਼ ਦਾ ਅਪਮਾਨ ਕਰਦੇ ਅਤੇ ਉਹ ਮਹਾਂਪੁਰਸ਼ ਅੱਗੋਂ ਸਹਿ ਲੈਂਦੇ ਆ, ਕਈ ਜਿੱਦਾਂ ਦੇ ਸੀਲ ਸੁਭਾਅ ਹੈ। ਸਾਡੇ ਵਰਗੇ ਨੂੰ ਕੋਈ ਕੁਝ ਕਹਿ ਦੇ ਅਤੇ ਅਸੀਂ ਤਾਂ ਨਹੀਂ ਜਾ ਸਕਦੇ, ਭਾਵੇਂ ਕੋਈ ਵੱਡਾ ਅਤੇ ਭਾਵੇਂ ਛੋਟਾ, ਪਰ ਜਿਹੜੇ ਸਤਿਪੁਰਸ਼ ਸੀਲ ਸੰਤੋਖ ਸੁਭਾਅ ਜਿਨ੍ਹਾਂ ਦਾ ਸਹਿਣਸ਼ੀਲਤਾ ਅੰਦਰ, ਉਹ ਜਰ ਲੈਂਦੇ ਹੈ। ਇਹ ਬੜਾ ਵੱਡਾ ਗੁਣ ਹੈ, ਮਹਾਨ। ਗੁਰੂ ਜੀ ਤੁਸੀਂ ਤਾਂ ਆਪਣਾ ਨੇਮ ਨਿਯਮ ਮਰਿਆਦਾ ਹੀ ਉਹ ਨਿਭਾ ਰਹੇ ਹੋ ਵੀ ਕੋਈ ਕਿੰਨੀ ਵੀ ਆਪ ਜੀ ਦੇ ਸਰੀਰ ਦੀ ਬੇਅਦਬੀ ਕਰੇ ਅਤੇ ਆਪ ਜੀ ਅੱਗੋਂ ਦੁਸ਼ਟ ਨੂੰ ਕੁਝ ਨਹੀਂ ਕਹਿੰਦੇ, ਇਹ ਨੇਮ ਨਿਭਾ ਰਹੇ ਹੋ।
ਦੁਸ਼ਟ ਬਿਨਾਸ਼ਨ ਇਸ਼ ਨਾ ਧਰੋ,
ਅਤੇ ਜਿਹੜੇ ਦੁਸ਼ਟ ਹੈ ਇਸੇ ਕਰਕੇ ਸੱਚੇ ਪਾਤਸ਼ਾਹ ਦੁਸ਼ਟ ਜਿਹੜਾ ਚੰਦੂ ਹੈ ਉਹਨੂੰ ਤੁਸੀਂ ਨਾਸ਼ ਨਹੀਂ ਕਰ ਰਹੇ। ਇਸੇ ਤਰ੍ਹਾਂ ਦੂਜੀ ਤਰ੍ਹਾਂ ਅਰਥ ਵੀ ਮਹਾਰਾਜ ਜੀ ਇਹ ਗੋਰਖਨਾਥ ਕਹਿੰਦਾ ਹੈ ਸੱਚੇ ਪਾਤਸ਼ਾਹ ਜੀ ਆਪਣਾ ਨੇਮ ਨਿਭਾਉਣਾ ਕਰੋ, ਵੀ ਕੋਈ ਕੁਝ ਵੀ ਕਵੇ ਅਤੇ ਆਪ ਜੀ ਨਾ ਕੁਝ ਕਹੋ। ਇਹ ਜਿਹੜਾ ਦੁਸ਼ਟ ਨੂੰ ਨਾਸ਼ ਕਰਨਾ ਹੈ ਉਹ ਆਪਣੇ ਮਨ 'ਚ ਐਸੀ ਕੋਈ ਇੱਛਾ ਨਾ ਰੱਖੋ।
ਮੈਂ ਅਪ ਪਾਪੀ ਕੋ ਕਰ ਜੇਤੋ,
ਕਿਉਂਕਿ ਇਹ ਜਿਹੜਾ ਪਾਪੀ ਹੈ ਇਹ ਆਪ ਜੀ ਦਾ ਹੁਕਮ ਹੋ ਜਾਵੇ, ਇਹਦਾ ਜਿੰਨਾ ਵੀ ਘਰ ਬਾਰ ਹੈ ਜਿਸ ਥਾਂ ਦੇ ਉੱਪਰ ਇਹਦਾ ਘਰ ਵੱਸਦਾ ਹੈ,
ਅਵਨੀ ਖੰਡ ਉਲਟ ਦਿਓ ਤੇ ਤੋ,
ਅਵਨੀ ਜਿੰਨਾ ਇਹ ਧਰਤੀ ਖੰਡ ਤੇ ਇਹਦਾ ਘਰ ਬਣਿਆ, ਇਹਦੀ ਬੇਲੀ ਬਣੀ ਹੋਈ ਹੈ, ਉਹ ਮੈਂ ਸਾਰਾ ਮਹਾਰਾਜ ਆਪ ਜੀ ਦਾ ਹੁਕਮ ਹੋ ਜਾਵੇ ਉਲਟਾ ਕਰਦਿਆਂ ਗਰਕ
ਕਰਦਿਆਂ।
ਜਿਹੜੀ ਇਹ ਆਪ ਜੀ ਦੇ ਸਰੀਰ ਦੀ ਮਹਾਨ ਹੀ ਇਹ ਨਰਾਦਰੀ ਕਰ ਰਿਹਾ ਹੈ ਉਹਦਾ ਇਹ ਫਲ ਫਲ ਜਿਹੜਾ ਦੁੱਖ ਹੈ ਉਹ ਪਾ ਲਵੇਗਾ। ਫਿਰ
ਜਗ ਮਹਿ ਨਹਿ ਸੰਤ ਦਿਖਾਵੇ,
ਤੇ ਫਿਰ ਜਿਹੜਾ ਕੋਈ ਇਹੋ ਜਿਹਾ ਦੁਸ਼ਟ ਹੈ ਉਹ ਸਿਮਰਨ ਕਰਨ ਵਾਲੇ ਜਿਹੜੇ ਭਗਤੀ ਵਾਲੇ ਸੰਤ ਹੈ ਉਹਨਾਂ ਨੂੰ ਕੋਈ ਦੁੱਖ ਨਹੀਂ ਦੇਵੇਗਾ।
ਨਾਹੇ ਤਾਂ ਦੁਸ਼ਟ ਹੰਕਾਰੀ ਹੋਏ,
ਨਹੀਂ ਤਾਂ ਚੰਦੂ ਵਰਗੇ ਦੁਸ਼ਟ ਹੋਰ ਕਈ ਉੱਠਣਗੇ ਅਤੇ ਜਿਹੜੇ ਉਹ ਸੰਤਾਂ ਮਹੰਤਾਂ ਨੂੰ ਕਮਾਈ ਵਾਲਿਆਂ ਨੂੰ ਜਿਹੜਾ ਹੰਕਾਰੀ ਹੋ ਕੇ ਤੇ ਕਸ਼ਟ ਦੇਣਗੇ।
ਦੇਹ ਕਸ਼ਟ ਸੰਤਨ ਸਭ ਕੋਏ,
ਉਹ ਦੁਸ਼ਟ ਲੋਕ ਨਹੀਂ ਤੇ ਹੰਕਾਰੀ ਹੋ ਜਾਣਗੇ ਅਤੇ ਜਿਹੜੇ ਕੋਈ ਸੰਤ ਰੱਬ ਦੇ ਪਿਆਰੇ ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਹੈ ਉਹਨਾਂ ਨੂੰ ਫਿਰ ਉਹ ਦੁਸ਼ਟ ਜਿਹੜੇ ਹੈ ਕਸ਼ਟ ਦੇਣਗੇ।
ਸ਼੍ਰੀ ਸਤਿਗੁਰ ਸੁਣ ਕਰ ਕਹਿ ਬੈਨ,
ਸੁਣ ਕੇ ਇਹ ਗੋਰਖਨਾਥ ਦੇ ਬਚਨ ਅਤੇ ਸਤਿਗੁਰ ਜੀ ਨੇ ਇਸ ਤਰ੍ਹਾਂ ਬਚਨ ਕਿਹਾ, ਫਿਰ
ਮਨ ਸੰਤਨ ਕੇ ਤਰਾਸ ਰਹੇ ਨਾ।
ਗੁਰੂ ਜੀ ਕਹਿਣ ਲੱਗੇ ਹੇ ਵੀ ਗੋਰਖਨਾਥ, ਹੇ ਸਿੱਧੋ, ਜਿਹੜੇ ਸੰਤ ਹੁੰਦੇ ਆ ਨਾ ਉਹਨਾਂ ਨੂੰ ਤਾਂ ਭਾਈ ਕਿਸੇ ਦਾ ਡਰ ਹੁੰਦਾ ਨਹੀਂ, ਉਹ ਤਾਂ ਨਿਰਭਉ ਨਿਰਵੈਰ ਹੁੰਦੇ ਹਨ।
ਹਮਨੇ ਕਰਨੋ ਹੈ ਅਸ ਖੇਲੇ,
ਅਸਾਂ ਨੇ ਤੇ ਜਿਹੜਾ ਐਸਾ ਹੀ ਕੋਈ ਭਾਣਾ ਵਰਤਾਉਣਾ ਹੈ, ਐਸਾ ਜਿਹੜਾ ਖੇਲ ਕੌਤਕ ਚਲਤ ਕਰਨਾ ਹੈ।
ਆਏ ਅਪਰ ਕੋ ਵਿਘਨ ਨ ਮੇਲੇ,
ਇਸ ਕਰਕੇ ਹੋਰ ਕੋਈ ਵਿੱਚ ਆ ਕੇ ਤੇ ਜਿਹੜਾ ਵਿਘਨ ਹੈ ਉਹਨੂੰ ਨਾ ਮਿਲਾਉਣਾ ਕਰੇ, ਕੋਈ ਵਿਘਨ ਨਾ ਪਾਵੇ।
ਹੋਣ ਹਾਰ ਪਰ ਨਿਸ਼ਚਾ ਕਰਨਾ,
ਵੀ ਜਿਹੜਾ ਰੱਬ ਦੀ ਹੋਣ ਹਾਰ ਹੈ ਭਾਵੀ ਹੈ, ਜੋ ਉਸ ਵਾਹਿਗੁਰੂ ਨੇ ਕਰਨਾ ਹੈ ਉਹਦੇ ਉੱਤੇ ਜਿਹੜਾ ਐ ਦ੍ਰਿੜ ਪੱਕਾ ਭਰੋਸਾ ਯਕੀਨ ਰੱਖਣਾ ਕਰਨਾ ਹੈ।
ਇਹ ਸੰਤਨ ਕੋ ਮਤ ਬਰ ਬਰਨਾ,
ਇਹ ਜਿਹੜੇ ਰੱਬ ਦੇ ਪਿਆਰੇ ਸੰਤ ਹੁੰਦੇ ਹੈ, ਤਿਆਗੀ ਸਮਦਰਸ਼ੀ ਨਿਮਰਤਾ ਵਾਲੇ, ਅਤੇ ਉਹਨਾਂ ਦਾ ਇਹ ਸ੍ਰੇਸ਼ਟ ਮਤ ਹੈ, ਇਹ ਸ੍ਰੇਸ਼ਟ ਸਿਧਾਂਤ ਹੈ। ਇਸ ਤਰ੍ਹਾਂ ਵਰਣਨ ਕੀਤਾ ਜਾਂਦਾ ਹੈ ਵੀ ਜਿਹੜਾ ਹੋਣਹਾਰ ਰੱਬ ਦੀ ਜੋ ਹੋਣੀ ਹੋਵੇ ਉਹਦੇ ਤੇ ਪੂਰਾ ਪੱਕਾ ਯਕੀਨ ਭਰੋਸਾ ਕਰਨਾ ਤੇ ਸਹਿ ਲੈਣਾ।
ਇਹੀ ਬਾਤ ਅਬਦੇ ਕਰ ਜਾਵੋ,
ਇਹੀ ਜਿਹੜੀ ਗੱਲ ਹੈ, ਇਹੀ ਜਿਹੜੀ ਬਾਤ ਹੈ ਕਿ ਉਹੀ ਤੁਸੀਂ ਕਹਿ ਕੇ ਜਾਓ ਵੀ ਇਹ ਸੰਤਾਂ ਦਾ ਸ੍ਰੇਸ਼ਟ ਮਤ ਵਰਣਨ ਕਿਹਾ ਜਾਂਦਾ, ਜਿਹੜਾ ਰੱਬ ਦੀ ਹੋਣ ਹਾਰ ਦੁੱਖ ਸੁੱਖ ਵਿੱਚ ਇੱਕ ਸਮਾਨ ਰਹਿਣਾ। ਇਸੇ ਤਰ੍ਹਾਂ ਬਾਤ ਦੀ ਥਾਂ ਜਿਹੜਾ ਪਾਠ ਲੱਗਦਾ ਹੈ ਬਰ, ਦੂਜਾ ਪਾਠ ਬਰ, ਵੀ ਇਹ ਜਿਹੜਾ ਬਾਹਰ ਹੈ ਉਹ ਤੁਸੀਂ ਦੇ ਕੇ ਜਾਓ। ਗੁਰੂ ਜੀ ਸਿੱਧਾਂ ਨੂੰ ਕਹਿ ਰਹੇ, ਕਿਉਂ? ਕਿਉਂਕਿ ਸਿੱਧ ਗੁਰੂ ਜੀ ਦਾ ਸਨਮਾਨ ਕਰਨ ਵਾਸਤੇ ਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਵੀ ਸੱਚੇ ਪਾਤਸ਼ਾਹ ਜੀ ਸਾਨੂੰ ਆਗਿਆ ਕਰੋ, ਇਹਦਾ ਜਿੱਥੇ ਦਾ ਘਰ ਵੱਸਦਾ ਉਹ ਘਰ ਥਾਂ ਹੀ ਗਰਕ ਕਰ ਦਈਏ, ਉਹਨਾਂ ਦੀ ਧਰਤੀ ਦਾ ਟੋਟਾ ਹੀ ਤਹਿਸ਼ ਨਹਿਸ਼ ਕਰ ਦਈਏ। ਅਤੇ ਗੁਰੂ ਜੀ ਵੀ ਇਹਨਾਂ ਨੂੰ ਆਪਣੇ ਸੇਵਕ ਜਾਣਦੇ ਹੋਏ, ਸਨਮਾਨ ਕਰਦੇ ਹੋਏ, ਬਰਾਬਰਤਾ ਦਿਖਾਉਂਦੇ ਹੋਏ, ਸਮਦਰਸ਼ੀ ਸਮਝਦੇ ਹੋਏ ਅਤੇ ਗੁਰੂ ਜੀ ਇਹਨਾਂ ਦਾ ਸਨਮਾਨ ਪ੍ਰਸੰਨ ਕਰਨ ਵਾਸਤੇ ਕਹਿੰਦੇ ਵੀ ਐਸਾ ਹੀ ਇਹ ਗੋਰਖ ਸਿੱਧ ਵਰ ਦੇ ਕੇ ਜਾਓ।
ਤਨ ਹੰਤਾ ਧਰ ਨਹੀਂ ਡਲਾਵੋ,
ਵੀ ਆ ਜਿਹੜਾ ਸਰੀਰ ਦੇ ਅਹੰਕਤਾ ਜੀ ਕਰਨੀ ਹੈ ਅਤੇ ਸਰੀਰ ਦਾ ਅਹੰਗ ਪੁਣਾ ਅਹੰਕਾਰ ਪੁਣਾ ਜਿਹਾ ਰੱਖ ਕੇ ਧਾਰ ਕੇ ਅਤੇ ਕਦੀ ਕੋਈ ਬੰਦਾ ਜਿਹੜਾ ਡੋਲੇ ਨਾ, ਐਸਾ ਜਿਹੜਾ ਹੈ ਵਰ ਦੇਣਾ ਚਾਹੀਦਾ ਹੈ।
ਸੁਣ ਕਰ ਧੰਨ ਧੰਨ ਕਹਿ ਗਏ,
ਵੀ ਡੋਲਦੇ ਰਹਿਣਾ, ਸਰੀਰ ਦੀ ਤੋਂ ਹੰਗਤਾ ਰੱਖਣੀ, ਫਿਰ ਬੰਦਾ ਡੋਲਦਾ ਹੈ ਵੀ ਮੇਰਾ ਸਰੀਰ ਦੁਖੀ ਹੈ, ਮੇਰਾ ਸਰੀਰ ਸੁਖੀ ਹੈ। ਗੁਰੂ ਜੀ ਕਹਿਣ ਲੱਗੇ ਵੀ ਸਰੀਰ ਦੀ ਹੰਗਤਾ ਜਿਹੜੀ ਨਾ ਤਾਰੀਏ ਅਤੇ ਨਾ ਡੋਲੀਏ।
ਗੁਰੂ ਰੱਖ ਗੁਰ ਰੱਖ ਸੁਣ ਕਰ ਧੰਨ ਧੰਨ ਕਹਿ ਗਏ,
ਸੁਣ ਕਰਕੇ ਇਹ ਗੋਰਖਨਾਥ ਇਤਿਹਾਸਿਕ 84 ਸਿੱਧ ਜਿਹੜੇ ਸਾਰੇ ਆਏ ਸਨ ਅਤੇ ਗੁਰੂ ਜੀ ਦੇ ਬਚਨ ਸੁਣ ਕੇ ਕਿ ਹੇ ਗੁਰੂ ਮਹਾਰਾਜ ਜੀ ਤੁਸੀਂ ਧੰਨੋ, ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਧੰਨੋ, ਇਸ ਤਰ੍ਹਾਂ ਕਹਿੰਦੇ ਚਲੇ ਗਏ ਹਨ।
ਗੁਰ ਰੱਖ ਦੇਖ ਨਾ ਸਿੱਧ ਪ੍ਰਗਟੇ
ਪ੍ਰਗਟੇ, ਕਹਿਣ ਲੱਗੇ ਸਿੱਧ ਗੁਰੂ ਜੀ ਦਾ ਰੁੱਖ ਖਿਆਲ ਦੇ ਕੇ ਵੀ ਇਹਨਾਂ ਨੇ ਨਾ ਆਪ ਹੀ ਉਹ ਦੁਸ਼ਟ ਨੂੰ ਮਾਰਨਾ ਹੈ, ਨਾ ਕਿਸੇ ਨੂੰ ਕੁਝ ਕਹਿ ਦੇਣਾ ਹੈ, ਇਸ ਕਰਕੇ ਸਿੱਧ ਜਿਹੜੇ ਅਲੋਪ ਹੋ ਗਏ ਹਨ।
ਛਿੰਨ ਮਹਿ ਕੁਛ ਤੇ ਕੁਛ ਕਰਦੇ ਵੈ,
ਕਵੀ ਜੀ ਕਹਿੰਦੇ ਭਾਈ ਜੋ ਸਿੱਧ ਇੰਨੀ ਸ਼ਕਤੀ ਦੇ ਮਾਲਕ ਹੈ ਵੀ ਛਿੰਨ ਅੱਖ ਦੇ ਝਮੱਕੇ ਮਾਤਰ ਹੀ ਕੁਝ ਦਾ ਕੁਝ ਕਰ ਦਿੰਦੇ ਹਨ।
ਹੇੜਤ ਜਿਨ ਕੋ ਨਰਗਨ ਸੇਵੈ,
ਜਿਨ੍ਹਾਂ ਨੂੰ ਵੇਖਦੇ ਸਾਰੇ ਦੁਨੀਆਂ ਦੇ ਸਮੂਹ ਲੋਕ ਜਿਹੜੇ ਹੈ ਵੇਖਦਿਆਂ ਸਾਰੇ ਡਰਦੇ ਉਹਨਾਂ ਦੀ ਸੇਵਾ ਕਰਨ ਲੱਗ ਜਾਂਦੇ ਹਨ।
ਅਵਸਰ ਪਾਏ ਪੀਰ ਪੁਨ ਆਏ,
ਵੀ ਉਹਨਾਂ ਨੂੰ ਗੁਰੂ ਜੀ ਨੇ ਮੋੜ ਦਿੱਤਾ ਵੀ ਸਾਡੇ ਖੇਡ ਤਮਾਸ਼ਾ ਕੌਤਕ ਹੈ, ਇਹਦੇ ਵਿੱਚ ਕੋਈ ਵਿਘਨ ਨਾ ਪਾਵੇ, ਇਸ ਅਸੀਂ ਆਪਣੀ ਮੌਜ ਅਨੁਸਾਰ ਹੀ ਸਭ ਕੁਝ ਕਰ ਰਹੇ ਹਾਂ। ਇੰਨੇ ਨੂੰ ਮੌਕਾ ਪਾ ਕੇ ਜਿਹੜੇ ਮੁਸਲਮਾਨੀ ਪੀਰ ਹੈ, ਸਾਈਂ ਮੀਆਂ ਮੀਰ ਜੀ ਇਤਿਆਦਿਕ ਆ ਇਕੱਠੇ ਹੋਏ ਹਨ, ਜੋ ਸ਼ਕਤੀਆਂ ਦੇ ਪੂਰੇ ਕਾਮਲ ਕਹੀਏ ਪੂਰਨ ਹਨ।
ਨਮੋ ਕਰੀ ਹੋਏ ਖਰੇ ਅਗਾਰੀ,
ਸਤਿਗੁਰ ਜੀ ਨੂੰ ਆ ਕੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ ਤੇ ਹੱਥ ਜੋੜ ਕੇ ਸਾਰੇ ਪੀਰ ਮੁਸਲਮਾਨ ਮਾਨੀ ਜਿਹੜੇ ਹੈ ਖੜ ਗਏ ਹਨ।
ਕਿਉਂ ਤੁਮ ਸਹੋ ਕਸ਼ਟ ਤਨ ਭਾਰੀ,
ਕਹਿੰਦੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸੱਚੇ ਪਾਤਸ਼ਾਹ ਕਿਉਂ ਇਹ ਦੁਸ਼ਟ ਦੇ ਹੱਥੋਂ ਤੁਸੀਂ ਆਪਣੇ ਸਰੀਰ ਦੇ ਉੱਪਰ ਜਿਹੜੇ ਕਸ਼ਟ ਸਹਾਰ ਰਹੇ ਹੋ।
ਹਤਹਿ ਦੁਸ਼ਟ ਕੋ ਬਿਲਮ ਨਾ ਲਾਵੈ,
ਇੱਕ ਵਾਰ ਜੇ ਆਪ ਜੀ ਦੀ ਤਨਕ ਮਾਤਰ ਥੋੜ੍ਹੀ ਜਿਹੀ ਆਗਿਆ ਹੋ ਜਾਵੇ ਸੱਚੇ ਪਾਤਸ਼ਾਹ ਜੀ, ਅਤੇ ਇਹ ਦੁਸ਼ਟ ਨੂੰ ਅਸੀਂ ਨਾਸ ਕਰ ਦੇਈਏ, ਇਹਦਾ ਮਲੀਆ ਮੇਟ ਕਰ ਦੇਈਏ ਤੇ ਦੇਰ ਨਾ ਲਾਈਏ।
ਆਗਿਆ ਤਨਕ ਆਪ ਕੀ ਪਾਵੇ,
ਪਰ ਆਪ ਜੀ ਦੀ ਥੋੜੇ ਮਾਤਰ ਆਗਿਆ ਹੀ ਪਾਉਣੀ ਚਾਹੁੰਦੇ, ਵੀ ਆਪ ਜੀ ਦਾ ਇੱਕ ਵਾਰ ਹੁਕਮ ਹੋ ਜਾਵੇ।
ਸਭ ਕੋ ਸਾਦਰ ਬਾਖ ਉਚਾਰੇ,
ਇਸ ਤਰ੍ਹਾਂ ਸਾਈ ਮੀਆਂ ਮੀਰ ਜੀ ਤੇ ਆਦਿਕ ਪੀਰਾਂ ਦੇ ਬਚਨ ਸੁਣ ਕੇ ਬੜੇ ਆਦਰ ਦੇ ਸਹਿਤ ਇਹਨਾਂ ਦਾ ਸਤਿਕਾਰ ਕਰਦੇ ਹੋਏ ਗੁਰੂ ਜੀ ਨੇ ਬਚਨ ਕਿਹਾ।
ਕਿਉਂ ਤੁਮ ਨਾਨਾ ਦ੍ਰਿਸ਼ਟ ਨਿਹਾਰੇ,
ਗੁਰੂ ਜੀ ਕਹਿਣ ਲੱਗੇ, ਇਹ ਸਾਈ ਮੀਆਂ ਮੀਰ ਜੀ, ਇਹ ਪੀਰੋ ਐਡੇ ਵੱਡੇ ਪੀਰ ਹੋ ਗਏ, ਕਿਉਂ ਤੁਸੀਂ ਤਰ੍ਹਾਂ ਤਰ੍ਹਾਂ ਦੀ ਵੱਖ ਵੱਖ ਤਰ੍ਹਾਂ ਦੀ ਦ੍ਰਿਸ਼ਟੀ ਨਾਲ ਵੇਖਦੇ ਹੋ, ਵੀ ਅਸੀਂ ਪੀਰ ਹਾਂ, ਇਹ ਚੰਦੂ ਦੁਸ਼ਟ ਹੈ, ਇਹ ਮਨੁੱਖ ਹੈ, ਇੱਕ ਪਾਸੇ ਗੁਰੂ ਜੀ ਹੈ, ਇਹ ਪਸ਼ੂ ਹੈ, ਇਹ ਪੰਛੀ ਹੈ, ਵੀ ਇਹ ਤਰ੍ਹਾਂ ਤਰ੍ਹਾਂ ਦੀ ਜਿਹੜੀ ਦ੍ਰਿਸ਼ਟੀ ਦੇ ਨਾਲ ਤੁਸੀਂ ਕਿਉਂ ਵੇਖਦੇ ਹੋ।
ਇੱਕ ਆਤਮਾ ਪੂਰਨ ਸੱਚ,
ਜਿਹੜੀ ਉਹ ਇੱਕ ਵਾਹਿਗੁਰੂ ਦੀ ਆਤਮਾ ਹੈ, ਜੋਤ ਹੈ, ਉਹੀ ਜਿਹੜੀ ਹੈ ਪਰਿਪੂਰਨ ਹੈ ਸਾਰੇ ਥਾਂ ਤੇ ਤੇ ਸੱਚੀ ਹੈ।
ਜਗਤ ਆਕਾਰ ਜਾਣ ਸਭ ਕਾਚੋ,
ਤੇ ਇਸ ਤਰ੍ਹਾਂ ਇਹ ਪੀਰੋ ਜਾਣ ਲਓ ਵੀ ਇਹ ਜਿਹੜੇ ਜਗਤ ਦੇ ਵਿੱਚ ਆਕਾਰ ਸਰੀਰ ਬਣੇ ਹੋਏ ਹੈ, ਇਹ ਸਾਰੇ ਕਾਚੀ ਦੇਹ ਮੋਹ ਫੁਨ ਬਾਂਧੀ ਕੱਚੀਆਂ ਦੇਹਾਂ ਹੈ, ਇਹਦੇ ਮਿੱਟੀ ਦੀਆਂ ਮਡੋਲੀਆਂ ਹਨ ਕੱਚੀਆਂ ਦੇਹਾਂ। ਇਹਨਾਂ ਦੇ ਵਿੱਚ ਜਿਹੜੀ ਆਤਮਾ ਹੈ ਉਹ ਪਰਿਪੂਰਨ ਪਰਮੇਸ਼ਰ ਦੀ ਸੱਚੀ ਸੱਚੀ ਇੱਕ ਆਤਮਾ ਹੈ।
ਹਮਰੇ ਤਨ ਤਿਆਗਨ ਮਹਿਸੇ,
ਇਸ ਪ੍ਰਕਾਰ ਸਾਡੇ ਜਿਹੜਾ ਸਰੀਰ ਦੇ ਤਿਆਗਣ ਦੇ ਵਿੱਚ ਇਸ ਤਰ੍ਹਾਂ
ਕਾਰਨ ਅਨਕ ਜਾਣੀਐ ਤੈਸੇ,
ਅਨੇਕਾਂ ਹੀ ਜਿਹੜੇ ਕਾਰਨ ਹੈ ਉਹ ਇਸ ਤਰ੍ਹਾਂ ਤੁਸੀਂ ਜਾਣ ਲਓ ਵੀ ਜਿਹੜਾ ਇਹ ਕੌਤਕ ਜੋ ਕੁਝ ਵੀ ਹੋ ਰਿਹਾ ਹੈ ਇਹ ਅਸੀਂ ਆਪਣੀ ਸਵੈ ਇੱਛਾ ਅਨੁਸਾਰ ਕਰ ਰਹੇ ਹਾਂ। ਇਸੇ ਤਰ੍ਹਾਂ ਕਾਰਨ ਜੀ ਜਿਹੜੇ ਬਣਾ ਕੇ ਅਤੇ ਉਹਦੇ ਕਰਕੇ ਹੀ ਸਰੀਰ ਛੱਡਣਾ ਹੈ, ਇਹ ਕਾਰਨ ਹੈ ਸਾਡੇ ਸਰੀਰ ਛੱਡਣ ਦੇ ਵਿੱਚ। ਕਿਉਂਕਿ ਜਦੋਂ ਸਾਈ ਮੀਆਂ ਮੀਰ ਜੀ ਨੇ ਜੀਵਨ ਮੁਕਤ ਦੀ ਅਵਸਥਾ ਪੜ੍ਹੀ ਸੀ ਸੁਖਮਨੀ ਸਾਹਿਬ ਵਿੱਚੋਂ, ਅਤੇ ਗੁਰੂ ਜੀ ਅੱਗੇ ਬੇਨਤੀ ਕਰਕੇ ਕਿਹਾ ਸੀ, ਸਵਾਲ ਕੀਤਾ ਸੀ ਸੱਚੇ ਪਾਤਸ਼ਾਹ ਜੀ, ਐਸਾ ਕੋਈ ਜੀਵਨ ਮੁਕਤ ਹੈ ਕਿ ਜਿਹੜਾ ਹਰਖ ਸੋਗ ਖੁਸ਼ੀ ਗਮੀ ਵਿੱਚ ਇੱਕ ਰਵੇ, ਮਾਣ ਅਪਮਾਨ ਵਿੱਚ ਇੱਕ ਰਵੇ, ਸੋਨੇ ਨੂੰ ਮਿੱਟੀ ਜਾਣੇ, ਬਰਾਬਰ ਦ੍ਰਿਸ਼ਟੀ ਰਵੇ, ਸਭ ਨੂੰ ਇੱਕ ਦ੍ਰਿਸ਼ਟੀ ਨਾਲ ਵੇਖੇ। ਭਾਵੇਂ ਕਿ ਮਹਾਰਾਜ ਜੀ ਅਸੀਂ ਵੀ ਪੂਰੇ ਪੀਰ ਅਖਵਾਉਂਦੇ ਹਾਂ ਸਾਨੂੰ ਲੋਕ ਕਹਿੰਦੇ ਹੈ, ਅਤੇ ਇਹੋ ਜਿਹੀ ਦ੍ਰਿਸ਼ਟੀ ਤਾਂ ਮਹਾਰਾਜ ਜੀ ਸਾਨੂੰ ਵੀ ਨਹੀਂ ਹੈ, ਸਾਡੀ ਦ੍ਰਿਸ਼ਟੀ 'ਚ ਵੀ ਨਾਨਾ ਪੁਣਾ ਹੈ, ਨਾਨਤਵ ਹੈ, ਵੀ ਸੋਨੇ ਨੂੰ ਵੱਖਰਾ ਜਾਣਨਾ, ਮਿੱਟੀ ਨੂੰ ਵੱਖਰਾ ਜਾਣਨਾ, ਜੇ ਕਿਸੇ ਨੇ ਮਾਣ ਕਰ ਦਿੱਤਾ ਤਾਂ ਉਹਨੂੰ ਵਰ ਦੇਣੇ, ਜੇ ਕਿਸੇ ਨੇ ਬੇਅਦਬੀ ਕਰ ਦਿੱਤੀ ਤਾਂ ਉਸਨੂੰ ਸ਼ਰਾਪ ਦੇਣੇ, ਇਹੋ ਜਿਹੀ ਤਾਂ ਮਹਾਰਾਜ ਜੀ ਅਸੀਂ ਵੀ ਨਹੀਂ ਹਾਂ, ਸਾਡੀ ਵੀ ਅਵਸਥਾ ਨਹੀਂ ਹੈ। ਅਤੇ ਜੀਵਨ ਮੁਕਤ ਹੁਣ ਕੋਈ ਕਰਮਾਂ ਵਾਲਾ ਹੀ ਹੋਏਗਾ, ਐਸਾ ਜੇ ਕੋਈ ਹੈਗਾ ਆਪ ਜੀ ਦੀ ਦ੍ਰਿਸ਼ਟੀ ਵਿੱਚ ਤਾਂ ਮਹਾਰਾਜ ਜੀ ਸਾਨੂੰ ਦਿਖਾਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਵੀ ਸਾਈ ਜੀ, ਪੀਰ ਜੀ, ਇਹ ਥੋੜ੍ਹੇ ਸਮੇਂ ਬਾਅਦ ਹੀ ਇਹ ਸਮਾਂ ਆਉਣ ਵਾਲਾ ਹੈ, ਉਸ ਦਿਨ ਇਹ ਤੁਹਾਡੇ ਜਿਹੜਾ ਜਵਾਬ ਦਾ ਸਵਾਲ ਦਾ ਜਿਹੜਾ ਜਵਾਬ ਮਿਲੇਗਾ। ਅੱਜ ਉਹ ਸਮਾਂ ਆ ਗਿਆ। ਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਕਹਿੰਦੇ ਹੁੰਦੇ ਵੀ ਐਸਾ ਕੋਈ ਜੀਵਨ ਮੁਕਤ ਪੁਰਸ਼ ਹੈ ਅਤੇ ਉਹ ਅੱਜ ਸਮਾਂ ਆ ਗਿਆ ਹੈ, ਇਹ ਤੁਹਾਡੇ ਸਾਹਮਣੇ ਹੀ ਹੈ ਕਿ ਕਿੱਥੇ ਸ਼੍ਰੀ ਹਰਿਮੰਦਰ ਸਾਹਿਬ ਛਤਰ ਝੋਲਦੇ ਸੀ, ਚੌਰ ਸਾਹਿਬ ਹੁੰਦੇ ਸਨ, ਸਿੰਘਾਸਨ 'ਤੇ ਬਿਰਾਜਮਾਨ ਹੁੰਦੇ ਸਨ, ਸੰਗਤਾਂ ਮੱਥਾ ਟੇਕਦੀਆਂ ਸੀ, ਭੇਟਾਵਾਂ ਚੜ੍ਹਾਉਂਦੀਆਂ ਸੀ, ਪਰਿਕਰਮਾ ਕਰਦੀਆਂ ਸੀ, ਅਤੇ ਕਿੱਥੇ ਹੁਣ ਅਸੀਂ ਇੱਥੇ ਇਹ ਚੰਦੂ ਜਿਹੜਾ ਨਰਾਦਰੀ ਕਰ ਰਿਹਾ ਹੈ ਕਿ ਚੌਰ ਸਾਹਿਬ ਦੀ ਥਾਂ ਰੇਤਾ ਪੈ ਰਹੀ ਹੈ, ਉੱਬਲਦੀ ਦੇਗ ਵਿੱਚ ਬਿਠਾ ਲਿਆ ਹੈ, ਰੇਤਾ 'ਤੇ ਬਿਠਾ ਲਿਆ ਹੈ, ਪਰ ਸਾਡੀ ਦ੍ਰਿਸ਼ਟੀ ਇੱਕ ਸਮਾਨ ਹੀ ਹੈ, ਜਿਵੇਂ ਉੱਥੇ ਹੀ ਹਰਿਮੰਦਰ ਸਾਹਿਬ ਸਾਂ ਉਸੇ ਤਰ੍ਹਾਂ ਹੀ ਇੱਥੇ ਬੈਠੇ ਹਾਂ, ਸਾਨੂੰ ਕੋਈ ਹੈ ਹੀ ਨਹੀਂ ਹਰ ਕਸੂਗ। ਅਤੇ ਗੁਰੂ ਜੀ ਕਹਿਣ ਲੱਗੇ ਵੀ ਜਿਵੇਂ ਉਹ ਉੱਥੇ ਚੌਰ ਸਾਹਿਬ ਹੁੰਦਾ ਸੀ ਅਤੇ ਹੁਣ ਇੱਥੇ ਜਿਹੜਾ ਹੈ ਰੇਤਾ ਪੈ ਰਿਹਾ ਉਹ ਚੌਰ ਸਾਹਿਬ ਸਮਾਨ ਹੈ, ਜਿਹੜਾ ਤੱਤੀ ਲੋਹ 'ਤੇ ਰੇਤਾ 'ਤੇ ਬੈਠੇ ਜਿਵੇਂ ਹਰਿਮੰਦਰ ਸਾਹਿਬ ਸਿੰਘਾਸਨ ਸਾਹਿਬ ਦੇ ਬਿਰਾਜਮਾਨ ਹੁੰਦੇ ਤਾਂ ਉਸੇ ਤਰ੍ਹਾਂ ਹੀ ਹੈ। ਇਹਦੇ ਅਸਾਂ ਨੇ ਜਿਹੜੇ ਭਾਣਾ ਵਰਤਾ ਕੇ ਇਹ ਕੁਝ ਕਰਨਾ ਹੈ ਕਿ ਜੋ ਵਾਹਿਗੁਰੂ ਦਾ ਹੁਕਮ ਹੈ ਵੀ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਨਾਨਕ ਪਦਾਰਥ ਮੰਗੇ, ਇਹ ਤਾਂ ਉਹ ਬਚਨ ਪੂਰੇ ਕਰਨੇ ਸਤਿਗੁਰ ਪਰਮੇਸ਼ਰ ਦੇ ਵੀ ਭਾਣੇ ਵਿੱਚ ਇੱਕ ਸਮ ਰਹਿਣਾ ਹੈ। ਕਿਉਂਕਿ ਪਹਿਲਾਂ ਜਿੰਨੇ ਵੀ ਸਾਧੂ ਫਕੀਰ ਹੁੰਦੇ ਰਹੇ ਆ ਅਤੇ ਜਦੋਂ ਵੀ ਕੋਈ ਵਿਪਤਾ ਬਣੀ ਹੈ ਅਤੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਲਾਮੇ ਦੇਣੇ ਸ਼ੁਰੂ ਕਰ ਦਿੱਤੇ ਹੈ। ਐਸੇ ਭਗਤ ਮਹਾਰਾਜ ਜੀ ਦੇ ਕਈ ਕਥਾਵਾਂ ਆ ਜਾਂਦੀਆਂ, ਜਿਵੇਂ ਭਗਤ ਸੁਧਨਾ ਜੀ ਕਿ ਉਹਨਾਂ ਸ਼ਬਦ ਉਚਾਰਿਆ ਵੀ ਨਿਰਭ ਕਰਨਿਆਂ ਕੇ ਕਾਰਨੇ ਇੱਕ ਭਇਆ ਵੇਖਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈਜ ਸਵਾਰੀ। ਇਹ ਪਰਮੇਸ਼ਰ ਉਹ ਜਿਹੜਾ ਇੱਕ ਤਰਖਾਣਾ ਦਾ ਪੁੱਤਰ ਸੀ ਅਤੇ ਉਹਦੇ ਕਾਮ ਦੀ ਪੂਰਤੀ ਵਾਸਤੇ ਉਹਨੇ ਵਿਸ਼ਨੂੰ ਭਗਵਾਨ ਦਾ ਭੇਖ ਧਾਰ ਲਿਆ ਅਤੇ ਮਹਾਰਾਜ ਮੈਂ ਕਿਹੜਾ ਕੋਈ ਐਸਾ ਗੁਣਾ ਕੀਤਾ, ਮੈਨੂੰ ਕੰਧ ਵਿੱਚ ਚਿਣ ਲੱਗੇ ਹੈ। ਜਦੋਂ ਭਗਤ ਸਦਨੇ ਨੂੰ ਕਿਲ੍ਹੇ ਦੀ ਕੰਧ ਵਿੱਚ ਚਿਣ ਲੱਗੇ ਸਨ, ਉਸ ਵਕਤ ਉਹ ਵਾਹਿਗੁਰੂ ਦੇ ਜਿਹੜਾ ਹੈ ਅੱਗੇ ਬੇਨਤੀ ਕੀਤੀ ਕਿ ਇੱਕ ਹੁੰਦਾ ਜਿਹੜਾ ਭਾਣਾ ਮੰਨਣਾ ਵੀ ਜਿਸ ਤਰ੍ਹਾਂ ਵੀ ਹੋ ਜਾਣ 'ਤੇ ਮੰਨ ਲੈਣਾ, ਇਸੇ ਤਰ੍ਹਾਂ ਭਗਤ ਨਾਮਦੇਵ ਜੀ ਵੀ ਜਦੋਂ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਕਹਿਣ ਲੱਗੇ ਪਰਮੇਸ਼ਰ ਮੈਂ ਤਾਂ ਤੇਰੀ ਭਗਤੀ ਕਰਨ ਲਈ ਵੜਿਆ ਸੀ ਅਤੇ ਮੈਨੂੰ ਬਾਹਰ ਕੱਢ ਦਿੱਤਾ ਨਾ ਬਾਹਮਣਾਂ ਨੇ, ਅਤੇ ਤੁਸੀਂ ਮਦਦ ਨਹੀਂ ਕਰਦੇ ਹੋ। ਉਸ ਵਕਤ ਪਰਮੇਸ਼ਰ ਨੇ ਪ੍ਰਗਟ ਹੋ ਕੇ ਲੰਮੀਆਂ ਜਿਹੜੀਆਂ ਭੁਜਾਵਾਂ ਬਾਹਾਂ ਕਰਕੇ ਤੋਂ ਮੰਦਰ ਹੀ ਘੁਮਾ ਦਿੱਤਾ ਸੀ, ਅੱਜ ਵੀ ਘੁੰਮਿਆ ਹੋਇਆ ਹੈ। ਇੱਕ ਹੁੰਦਾ ਹੈ ਜਿਹੜਾ ਵਾਹਿਗੁਰੂ ਨੂੰ ਸ਼ਿਕਾਇਤ ਕਰ ਦੇਣੀ, ਇੱਕ ਹੁੰਦਾ ਹੈ ਮੰਨਣਾ ਭਾਣਾ, ਜਿਵੇਂ ਭਾਈ ਮਣੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਜਾ ਰਿਹਾ ਹੈ, ਪਰ ਕਿਤੇ ਨਹੀਂ ਕਿਹਾ ਵੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿ ਮੇਰਾ ਬੰਦ ਬੰਦ ਕੱਟਿਆ ਜਾ ਰਿਹਾ, ਸੱਚੇ ਪਾਤਸ਼ਾਹ ਜੀ ਇਹ ਤੁਸੀਂ ਮਿਹਰ ਕਰੋ ਇਹਨਾਂ ਨੂੰ ਦੁਸ਼ਟਾਂ ਨੂੰ ਮਾਰੋ, ਕਿਤੇ ਕਿਹਾ ਨਹੀਂ ਹੈ। ਭਾਈ ਤਾਰੂ ਸਿੰਘ ਜੀ ਨੇ ਐਸਾ ਕੁਝ ਨਹੀਂ ਕਿਹਾ, ਬਾਣੀ ਪੜੀ ਗਏ ਹੈ ਆਪਣੀ। ਇਸ ਤਰ੍ਹਾਂ ਸਿੱਖਾਂ ਦੀਆਂ ਕਿੰਨੀਆਂ ਕਥਾਵਾਂ ਹੈ। ਗੁਰੂ ਜੀ ਕਹਿਣ ਲੱਗੇ ਵੀ ਉਹ ਜਿਹੜਾ ਕੌਤਕ ਹੈ ਅਸੀਂ ਜੇ ਉਹ ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕੇ ਕਰਨਾ, ਇਹ ਸਾਡੇ ਕਾਰਨ ਹੈ ਸਾਡੇ ਦੇਹ ਛੱਡਣ ਦੇ। ਤਾਂ ਹੀ ਗੁਰਬਾਣੀ ਦਾ ਬਚਨ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਅੱਗੇ, ਵੀ ਸਿੱਖਾਂ ਦੇ ਜਿਹੜੇ ਭਾਗ ਸਭ ਤੋਂ ਵੱਡੇ ਜਿਹੜੇ ਦੁੱਖ ਸੁੱਖ ਵਿੱਚ ਰਹਿ ਗਏ ਅਤੇ ਗੁਰੂ ਦੇ ਚਰਨੀ ਜਿਹੜੇ ਪੈ ਜਾਂਦੇ ਹੈ ਉਹ ਮਹਾਨ ਹੈ ਸਿੱਖ। ਗੁਰੂ ਅਰਜਨ ਦੇਵ ਮਹਾਰਾਜ ਜੀ ਉਹੀ ਦੱਸ ਰਹੇ ਆ ਵੀ ਸਾਈਂ ਜੀ ਤੁਸੀਂ ਇੱਕ ਦਿਨ ਕਹਿੰਦੇ ਸੀ ਵੀ ਐਸਾ ਜੀਵਨ ਮੁਕਤ ਕੋਈ ਪੁਰਸ਼ ਹੈ, ਉਹ ਅੱਜ ਆਪ ਜੀ ਦੇ ਸਾਹਮਣੇ ਵੀ ਜਿਵੇਂ ਹਰਿਮੰਦਰ ਸਾਹਿਬ ਸਤਿਕਾਰ ਸੀ ਅਤੇ ਅੱਜ ਨਿਰਾਦਰ ਹੋ ਰਿਹਾ ਹੈ, ਪਰ ਸਾਨੂੰ ਕੋਈ ਐਸੀ ਰੰਜਿਸ਼ ਨਹੀਂ ਹੈ, ਕੋਈ ਗਮੀ ਨਹੀਂ ਹੈ, ਉਸ ਸਮੇਂ ਦੀ ਕੋਈ ਖੁਸ਼ੀ ਨਹੀਂ ਹੈ, ਅੱਜ ਸਾਨੂੰ ਕੋਈ ਗਮੀ ਨਹੀਂ। ਇਸ ਤਰ੍ਹਾਂ ਸਾਡੇ ਜਿਹੜੇ ਸਰੀਰ ਛੱਡਣ ਦੇ ਕਾਰਨ ਜਾਣੋ,
ਸਮਾਂ ਸੋ ਪਹੁੰਚਿਓ ਲਖ ਚਿਤਰਾ ਚੇ,
ਇਹ ਤੇ ਸਾਡਾ ਸਮਾਂ ਜਿਹੜਾ ਆ ਪਹੁੰਚਿਆ ਉਹ ਜਾਣ ਕੇ ਚਿੱਤ ਵਿੱਚ ਅਸੀਂ ਪੂਰਾ ਜਾਣ ਲਿਆ ਵੀ ਸਰੀਰ ਛੱਡਣ ਦਾ ਸਮਾਂ ਆ ਗਿਆ ਹੈ।
ਕਰਿਓ ਚਹੇ ਹਮ ਸਭ ਕੋ ਸਾਚੇ,
ਅਸੀਂ ਤੇ ਸਾਰੇ ਸਤ ਪੁਰਸ਼ ਮਹਾਨ ਪੁਰਸ਼ਾਂ ਦੇ ਜਿਹੜੇ ਬਚਨ ਹੈ ਉਹ ਪੂਰੇ ਕਰਨੇ ਚਾਹੁੰਦੇ, ਜਿਵੇਂ ਕਾਨੇ ਭਗਤ ਨੇ ਵੀ ਸਾਨੂੰ ਕਿਹਾ ਸੀ ਤੇ ਉਹ ਵੀ ਬਚਨ ਪੂਰਾ ਕਰਨਾ ਚਾਹੁੰਦੇ ਹਾਂ। ਤੁਸਾਂ ਨੇ ਪੁੱਛਿਆ ਵੀ ਕੋਈ ਜੀਵਨ ਮੁਕਤ ਹੈ ਪੁਰਸ਼, ਉਹ ਵੀ ਬਚਨ ਪੂਰਾ ਕਰਨਾ ਚਾਹੁੰਦੇ ਹਾਂ। ਇਸੇ ਤਰ੍ਹਾਂ ਜੋ ਗੁਰੂ ਜੀ ਦੀ ਬਾਣੀ ਕਿ ਤਨ ਮਨ ਕਾੜ ਕਾੜ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਇਸੇ ਪ੍ਰਕਾਰ ਜਿਹੜੇ ਅਸੀਂ ਬਚਨ ਕਹੇ ਉਹਨਾਂ ਦੇ ਪੂਰੇ ਜਿਹੜਾ ਪਹਿਰਾ ਦੇਣਾ ਉਹ ਹੀ ਪੂਰੇ ਬਚਨ ਸਾਰੇ ਕਹੇ ਹੋਏ ਕਰ ਰਹੇ ਹਾਂ।
ਆਪੇ ਆਪਣੇ ਥਾਨ ਸਦਾਵੋ,
ਇਸ ਕਰਕੇ ਪੀਰ ਜੀ ਆਪ ਜੀ ਆਪੋ ਆਪਣੇ ਥਾਵਾਂ ਤੇ ਚਲੇ ਜਾਓ ਵਾਪਸ।
ਹਮਰੀ ਖੇਲ ਬੀਚ ਨਹਿ ਆਵੋ,
ਇਹ ਸਾਡਾ ਖੇਡ ਕੌਤਕ ਹੈ, ਇਹ ਸਾਡਾ ਚਲਤ ਹੈ ਤੇ ਇਹਨੂੰ ਆਪਣੇ ਰੱਬ ਦੇ ਭਾਣੇ ਵਿੱਚ ਰਹਿੰਦੇ ਹੋਏ ਦੇਖਣਾ ਕਰੋ ਤੇ ਆਪਣੇ ਜਿਹੜਾ ਵਾਪਸ ਥਾਵਾਂ ਤੇ ਚਲੇ ਜਾਓ।
ਸੁਣਤ ਧੰਨ ਕਹਿ ਕਰ ਸਭ ਗਏ,
ਗੁਰੂ ਜੀ ਕਹਿਣ ਲੱਗੇ ਸਾਡੇ ਕੌਤਕ ਨੂੰ ਤੁਸੀਂ ਵੇਖ ਸਕਦੇ ਹੋ ਪਰ ਵਿੱਚ ਨਾ ਹੋ, ਤੇ ਸੁਣ ਕੇ ਸਾਰੇ ਪੀਰ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਹਨ, ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ, ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਹਿਮਾ ਕਹਿ ਨਹੀਂ ਸਕਦੇ, ਕਹਿ ਕੇ ਚਲੇ ਗਏ ਹਨ ਵਾਪਸ।
ਸਵਾਧਾਨ ਚਾਕਰ ਸਭ ਭਏ,
ਇਧਰੋਂ ਜਿਹੜੇ ਚਾਕਰ ਚੰਦੂ ਦੇ ਨੌਕਰ ਸਨ ਉਹ ਐਂ ਫਿਰ ਸਵਾਧਾਨ ਕਹੀਏ ਸਾਵਧਾਨ ਹੋ ਗਏ, ਕਿਉਂਕਿ ਜਦੋਂ ਪੀਰ ਜੀ ਆਏ ਸਨ ਉਹਨਾਂ ਦੀ ਐਸੀ ਗੈਬੀ ਸ਼ਕਤੀ ਦੇ ਨਾਲ ਇਹ ਸਾਰੇ ਸੌਂ ਗਏ ਸਨ।
ਕਹੇ ਪਰਸਪਰ ਸੁਪਤੇ ਸਾਰੇ,
ਇਹ ਆਪੋ ਵਿੱਚ ਹੀ ਕਹਿੰਦੇ ਉਹ ਮੂਰਖੋ ਆਪਾਂ ਦੇ ਸਾਰੇ ਸੌਂ ਗਏ ਸਾਂ,
ਚਲੇ ਜਾਤ ਲਖ ਚੰਦੂ ਮਾਰੇ,
ਤੇ ਜੇ ਕਿਤੇ ਸਾਨੂੰ ਸੁੱਤਿਆਂ ਨੂੰ ਜਾਣ ਕੇ ਵੀ ਅਸੀਂ ਸਾਰੇ ਸੁੱਤੇ ਹੋਏ ਹਾਂ ਅਤੇ ਗੁਰੂ ਜੇ ਕਿਤੇ ਚਲੇ ਜਾਂਦੇ ਇੱਧਰੋਂ ਚੰਦੂ ਸਾਡਾ ਆ ਜਾਂਦਾ ਮਾਲਕ ਅਤੇ ਸਾਨੂੰ ਬੜਾ ਮਾਰਦਾ।
ਕਹਿ ਅਸ ਢਾਲ ਪਏ ਸਵਧਾਨੂ,
ਇਸ ਤਰ੍ਹਾਂ ਹੱਥਾਂ ਵਿੱਚ ਢਾਲ ਕਿਰਪਾਨਾਂ ਲੈ ਕੇ ਫੇਰ ਸਾਵਧਾਨ ਐ ਤਿਆਰ ਬਰ ਤਿਆਰ ਹੋ ਕੇ ਖੜ ਗਏ ਹਨ।
ਇੱਕ ਆਸਨ ਗੁਰ ਥਿਰੇ ਸਦਾਨੂ,
ਇੱਧਰੋਂ ਗੁਰੂ ਜੀ ਇੱਕ ਆਸਨ ਦੇ ਐ ਸਤਿਗੁਰੂ ਜੀ ਨੇ ਚੌਂਕੜਾ ਮਾਰਿਆ ਹੋਇਆ ਜਿੱਥੇ ਗੁਰੂ ਜੀ ਬਿਰਾਜਮਾਨ ਹੋਏ ਨਾ, ਜਿੱਥੇ ਚੰਦੂ ਗੁਰੂ ਜੀ ਨੂੰ ਰੇਤਾ ਤੋਂ ਠਾਹ ਕਰਕੇ ਬਿਠਾ ਗਿਆ ਮਕਾਨ ਦੇ ਵਿੱਚ, ਗੁਰੂ ਜੀ ਚੌਂਕੜੇ ਵਿੱਚ ਉਸੇ ਤਰ੍ਹਾਂ ਹੀ ਜਿਹੜਾ ਟੇਕ ਕੇ ਬੈਠੇ ਹੋਏ, ਭਾਵੇਂ ਕਿ ਸਰੀਰ ਉੱਪਰ ਛਾਲੇ ਹੈ ਪਰ ਗੁਰੂ ਜੀ ਅੰਗ ਪ੍ਰਤੰਗ ਨਹੀਂ ਹਿਲਾਉਂਦੇ।
ਸਕਲ ਜਾਮਨੀ ਗਈ ਬਹਾਏ,
ਸਾਰੀ ਜਿਹੜੀ ਰਾਤ ਹੈ ਇਸ ਤਰ੍ਹਾਂ ਬੀਤ ਗਈ ਹੈ।
ਦਿਵਸ ਚੜੇ ਉੱਠ ਪਾਪੀ ਆਏ,
ਦਿਨ ਚੜ ਗਿਆ ਹੈ ਪਾਪੀ ਦੇ ਮਨੋਂ, ਪਾਪੀ ਜਿਹੜਾ ਫਿਰ ਉੱਠ ਕੇ ਆ ਗਿਆ ਗੁਰੂ ਜੀ ਪਾਸ।
ਹਿਰਦੇ ਵਿਚਾਰੇ ਬੜਾ
ਹਿਰਦੇ 'ਚ ਵਿਚਾਰਦਾ ਹੈ, ਕਹਿੰਦਾ ਇਹ ਗੁਰੂ ਅਰਜਨ ਦੇਵ ਜੀ ਤੇ ਬੜੇ ਹੱਠ ਵਾਲੇ, ਬੜੇ ਜਿੱਦੀ ਹਨ।
ਇਤੇ ਕਸ਼ਟ ਤੇ ਨਹੀਂ ਬਲੰਤਾ,
ਇੰਨੇ ਮੈਂ ਕਸ਼ਟ ਦੇ ਦਿੱਤੇ, ਦੇਗ ਉਬਲਦੀ 'ਚ ਬਿਠਾ ਦਿੱਤਾ ਹੈ, ਰੇਤਾ ਗਰਮ ਤੇ ਬਿਠਾ ਕੇ ਉੱਤੇ ਤਨ ਤੇ ਰੇਤਾ ਪਵਾ ਦਿੱਤੀ ਹੈ, ਫਿਰ ਵੀ ਕੁਝ ਬੋਲਦੇ ਨਹੀਂ ਹਨ।
ਭੈ ਕਰ ਨਾਤਾ ਨਾਹੇ ਨਾ ਮਨ ਹੈ,
ਹਜੇ ਵੀ ਮੇਰਾ ਕੋਈ ਭੈ ਨਾ ਡਰ ਮੰਨਿਆ ਨਹੀਂ ਹੈ, ਨਾ ਮੇਰੀ ਲੜਕੀ ਦਾ ਰਿਸ਼ਤਾ ਹੀ ਮੰਨਿਆ ਹੈ।
ਬਿਨਾਂ ਤਰਾਸ ਤੇ ਬਾਕ ਬਖਾਨੇ ਹੈ,
ਤੇ ਸਗੋਂ ਡਰ ਚਾਹੀਦਾ ਇਹਨਾਂ ਨੂੰ, ਡਰ ਤੋਂ ਬਿਨਾਂ ਹੋ ਕੇ ਕੋਈ ਡਰ ਮੇਰਾ ਹੈ ਨਹੀਂ ਹੈ, ਸਗੋਂ ਅੱਗੋਂ ਮੈਨੂੰ ਇਸ ਤਰ੍ਹਾਂ ਕਹਿੰਦੇ ਹਨ।
ਬਾਰ ਬਾਰ ਬਾਰੀ ਬਹੁ ਬਾਰੂ,
ਇਹ ਵਿਚਾਰਦਾ ਹੈ ਵੀ ਆ ਕੀ ਵੇਖ ਲਓ ਵਾਰ ਵਾਰ ਮੈਂ ਜਿਹੜਾ ਪਾਣੀ ਕਿੰਨਾ ਬਾਲਿਆ, ਲੱਕੜਾਂ ਪਾ ਪਾ ਕੇ ਇਸੇ ਤਰ੍ਹਾਂ ਜਿਹੜੀ ਰੇਤਾ ਸੀ।
ਅੱਤ ਤਪਤਾਏ ਥਰਿਓ ਮਜਾਰੂ,
ਵੀ ਬਹੁਤ ਗਰਮ ਮੈਂ ਰੇਤਾ ਕੀਤੀ, ਪਾਣੀ ਨੂੰ ਉਬਾਲਿਆ, ਉਹਦੇ ਵਿੱਚ ਇਹਨਾਂ ਨੂੰ ਬਿਠਾਇਆ ਟਿਕਾਇਆ।
ਪ੍ਰਾਣ ਜਾਨ ਲਗਹਟ ਪਹੁੰਚਾਵੇ,
ਇਹ ਵਿਚਾਰਦਾ ਵੀ ਮੈਨੂੰ ਤਾਂ ਐਂ ਦਿਸਦਾ ਵੀ ਇਹਨਾਂ ਨੇ ਪ੍ਰਾਣ ਦੇ ਜਾਣ ਤੱਕ ਨਾ ਇਹ ਨਾ ਆਪਣੇ ਹੱਠ ਦੇ ਪਹੁੰਚਣਾ, ਮੇਰੀ ਕੋਈ ਗੱਲ ਮੰਨਣੀ ਨਹੀਂ ਹੈ। ਇਸੇ ਤਰ੍ਹਾਂ ਇਹ ਕਹਿੰਦਾ ਵੀ ਇਹ ਦੇਖ ਰਿਹਾ ਵੀ ਪ੍ਰਾਣ ਜਾਣ ਤੱਕ ਇਹਨਾਂ ਮੰਨਣੀ ਨਹੀਂ ਹੈ, ਤੇ ਮੈਂ ਵੀ ਆਪਣੇ ਹੱਥ ਤੱਕ ਪਹੁੰਚ ਕੇ ਰਹਾਂਗਾ।
ਨਹਿ ਤਿਆਗੂ ਮੈਂ ਜਈਤ ਜੇ ਜਾਵੇ,
ਜੀਅਤ ਜੇ ਜਾਵੇ, ਕਹਿੰਦਾ ਜਿੰਨਾ ਚਿਰ ਇਹਨਾਂ ਦੀ ਜਾਨ ਨਹੀਂ ਨਾ ਚਲੀ ਜਾਂਦੀ ਮੈਂ ਵੀ ਇਹਨਾਂ ਨੂੰ ਛੱਡਾਂਗਾ, ਜਿੰਨਾ ਚਿਰ ਮੇਰੇ ਅੰਦਰ ਸਵਾਸ ਚੱਲਦੇ ਹੈ ਨਾ ਮੈਂ ਆਪਣਾ ਹੱਠ ਛੱਡਾਂਗਾ ਨਾ ਜਿੰਦੇ ਜੀ ਇਹਨਾਂ ਨੂੰ ਛੱਡਾਂਗਾ।
ਅੱਜ ਤਪਤ ਕਰ ਲਹੋ ਬਸਾਲਾ,
ਇਸ ਪ੍ਰਕਾਰ ਕਹਿੰਦਾ ਵੀ ਅੱਜ ਤਪਤ, ਅੱਜ ਇੰਨੀ ਕਹਿੰਦਾ ਗਰਮ ਜਿਹੜੀ ਹੈ ਲੋਹ ਉਹਨੂੰ ਤੱਤੀ ਕਰਕੇ ਲਿਆਓ।
ਖਰੇ ਕਰੋ ਬੋਲ ਹੈ ਤਿਸ ਕਾਲਾ,
ਅੱਜ ਲੋਹ ਜਿਹੜੀ ਗਰਮ ਲੋਹੇ ਦੀ ਤਵੀ ਨੂੰ ਗਰਮ ਕਰਕੇ ਬਹੁਤੀ ਉਹਦੇ ਉੱਪਰ ਆਂਦਾ ਇਹਨਾਂ ਨੂੰ ਖੜਾ ਕਰੂੰਗਾ, ਫਿਰ ਵੇਖਣਾ ਵਾ ਵੀ ਕਿਵੇਂ ਨਹੀਂ ਇਹ ਬੋਲਦੇ।
ਪਾਪੀ ਨੇੜਦੇ ਵਿਚਾਰਾ,
ਫਿਰ ਕਹਿੰਦਾ ਵੇਖੀ ਕਿੱਦਾਂ ਛੇਤੀ ਬੋਲਣਗੇ। ਇਸ ਪ੍ਰਕਾਰ ਇਹ ਜਿਹੜਾ ਦੁਸ਼ਟ ਪਾਪੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਹੈ,
ਨਾਤਾ ਦੇਉਂ ਕੇ ਕਰੋ ਸੰਘਾਰਾ,
ਵੀ ਮੇਰੀ ਲੜਕੀ ਦਾ ਰਿਸ਼ਤਾ ਮੰਨ ਲਓ ਨਹੀਂ ਤੇ ਤੁਹਾਡਾ ਮੈਂ ਸੰਘਾਰ ਨਾਸ ਕਰ ਦਿਆਂਗਾ।
ਕਹਿ ਕਰ ਦੀਰਘ ਲੋਹ ਮੰਗਾਈ,
ਇੰਨਾ ਵਿਚਾਰ ਕਰਕੇ ਪਹੁੰਚ ਗਿਆ ਉੱਥੇ, ਪਹਿਲਾਂ ਵਿਚਾਰੀ ਗੱਲ ਫਿਰ ਕਹਿ ਕਰਕੇ ਸਿਪਾਹੀਆਂ ਨੂੰ ਵੀ ਲਿਆਓ ਵੱਡੀ ਸਾਰੀ ਤਵੀ ਲੋ,
ਤਰ ਉੱਪਰ ਤਰ ਅਗਣ ਜਲਾਈ,
ਤਿਲ ਮੰਗਵਾਈ ਹੈ ਤੇ ਉਸਨੂੰ ਭੱਠੀ ਦੇ ਉੱਪਰ ਰੱਖ ਕੇ ਥੱਲੇ ਲੱਕੜਾਂ ਪਾ ਕੇ ਬੜੀ ਜਿਹੜੀ ਉਹ ਤਪਸ਼ ਦਿੱਤੀ ਹੈ, ਐ ਲਾਲ ਕੀਤੀ ਹੈ, ਜਲਾਈ ਹੈ।
ਸਮਤਾਂਬੇ ਕੇ ਤਪਤ ਕਰਾਈ,
ਸਮਤਾਂਬੇ ਕੇ ਤੇ ਕਿੱਦਾਂ ਦੀ ਲੋਹ ਕਰ ਦਿੱਤੀ ਹੈ, ਤਾਂਬੇ ਵਾਂਗ, ਜਿਵੇਂ ਤਾਂਬਾ ਲਾਲ ਹੁੰਦਾ ਹੈ ਨਾ, ਇਸੇ ਤਰ੍ਹਾਂ ਤਵੀ ਨੂੰ ਪੂਰਾ ਲਾਲ ਹੀ ਕਰ ਦਿੱਤਾ ਹੈ।
ਦੇਖ ਪਾਤ ਕੀ ਲਏ ਬੁਲਾਈ,
ਲੀਏ ਬੁਲਾਈ, ਜਦੋਂ ਹੋ ਗਈ ਹੈ ਨਾ ਲੋਹ ਗਰਮ ਤਵੀ, ਤੇ ਦੇਖ ਕਰਕੇ ਪਾਪੀ ਦੁਸ਼ਟ ਚੰਦੂ ਨੇ ਸਤਿਗੁਰ ਜੀ ਨੂੰ ਬੁਲਾਉਣਾ ਕੀਤਾ, ਸਿਪਾਹੀਆਂ ਨੂੰ ਇਸ ਤਰ੍ਹਾਂ ਕਹਿੰਦਾ ਹੈ।
ਇਸ ਪਰ ਖਰੇ ਹੋ ਹੋ ਤਪਸੋ ਹੋ,
ਇਹ ਗੁਰੂ ਜੀ ਤੁਸੀਂ ਆ ਜਿਹੜੀ ਲੋਹ ਗਰਮ ਕੀਤੀ ਹੋਈ ਹੈ ਇਹਦੇ ਉੱਪਰ ਖੜੇ ਹੋ ਜਾਓ ਤੇ ਜਿਹੜੀ ਤਪਸ਼ ਹੈ ਉਹ ਗਰਮੀ ਸਹੋ।
ਨਾਹੇ ਤਾਂ ਨਾਤਾ ਲੱਭੇ ਚਹੋ,
ਲੱਭੇ ਚਹੋ, नहीं तो मेरी लड़की का जिहड़ा रिश्ता वो लेना चाहो, जे नहीं रिश्ता लेना चाहते तो फिर ये लोह दे उपर खड़े हो ते जिहड़ी तपश सहो।
गुरु ना उतर दिनस कोई।
इधरों गुरु जी ने ऐसी ऐसा मौन धारिया होया चुप जिहड़ी की धारण की हुई, गुरु जी ने कोई अगों उत्तर ही नहीं दिता।
लोहो अरुडन लोहो अरुडन और मैं होई।
ते गुरु जी लोह दे उपर भी चढ़ जाइए खड़ जाइए यह जी मन दिल विच आई है, ये दुष्ट भी कह रहा इनू विखा दईए लोह ते चढ़ के।
आदि चंडाल जे किनहु निहारे।
इधरों चंडाल आदि जिहड़े दे नौकर चाकर रखे हुए सी छोटियां जातां दे जिन्हां किन्नियां ने भी वेख्या इधर
सब है हाहाकार
सारयां दे विच हाहाकार ही मच गई, कहिंदे दुहाई रब दी ए दुष्ट नूं दिखदा नहीं है कर की रहा है।
इह चंडाल ने तेत पापी।
ए भी ओ चंडाल ही कहिंदे भी इहदे चंडाल साडे तों वी वड्डा चंडाल हो गया, इहदे अत दा ही जिहड़ा पापी हो गया है।
रिते न करना केस हो व्यापी।
रिते न करना कैस हो व्यापी कैसे हो व्यापी भी ये दुष्ट के हिरदे के बेच कोई जी है दयालता आँदी नहीं भी मैं करतूत की कर रहा हाँ।
चढ़े लोहो पर पै थिर ठांडे।
इस प्रकार सतगुरु जी लोह उपर चढ़ गए है ते लोह दे उपर चढ़ के खड़ गए है चरणा दे भार।
देख देख सिखण दुख बाटे।
देख देख के भाई विधि चंद भाई पराणा भाई लंगा भाई पैड़ा ये सा पांच सिख सन वेख वेख के सिखा दे जिहड़े है सीने साह संगत जी जिहड़े सड़दे है बड़ा दुख मनते हैं।
चहे जान टिक जान न देते।
बेचारे सिख कोल जाना चाहते है पर ये दुष्ट छपाई ए दे ते चंदू जान नहीं दिंदा नेड़े।
रिस रस रेन बांदे डिड कर देते।
रस रेन रस्सियां दे नाल बन्या है बड़ी पक्याई करके।
अगन बिपरजे सील करियो है।
अगन जिहड़ी अग है उन्हें साह संगत जी अपना जिहड़ा उल्ट सुभा कर लिया है ठंडी ठार होना चाहया है।
डरत गुरु ते तेज हरियो है।
ते अग ने जिहड़ा अगड़ी देवता उन्हें डरदे हुए ने अपना जिहड़ा सुभा बदल के ते जिहड़ा तेज गरमैश है उन्हूं नाश कर छड़िया है।
तो गुरु पग तरवा जा रे।
तां भी गुरु ने कौत करन वास्ते जिहड़ा अपना चरण है ना चरण दियां तलियां जिहड़ियां ओह साड़ दित्तियां हन।
पापी बैठे सम्मुख निहारे।
इधरों पापी चंदू बैठा होया सामने देख रहा भी आ गुरु जी ना चंगी हो रही गुरु जी तलियां जड़ियां वो सड़ गईं चरणा दियां।
उन कह कर तर अगन जराई।
फिर कह करके सिपाहियों भी खड़े भी हुए कर दे आ जड़े लकड़ा तुसी होर थले पाओ बहुत ही आगे ने वधाई है।
पूर्व के संसर तपताई।
जिवें सतगुरु जी नू खड़े करन तो पहला जड़ी लोह गर्म कीती सी ना तांबे वांग लाल उस तरह अग जिहड़ी तेज पवा के पहला वांग गर्म करवा दिती है तवी।
चित बाशित होए दुख ते दीन।
ए चित विच इस तरह इच्छा करदा भी है दुख दे नाल ए बहुत दीन आए नमाने गरीबड़े हो जाणगे हुण।
मन है नाता डर चित चीन।
ए मेरी लड़की दा रिश्ता मन लैणगे डर विच चित नूं धारण कर लैणगे चित विच डर धारण कर लैणगे जिस करके हुण ए बहुत जिहड़े कष्ट देने चाहुण लगा है भी अग जिहड़ी तेज कर दो डर जाणगे ते मेरी लड़की दा जिहड़ा रिश्ता ओह मन लैणगे।
तिस दिन सतगुर कछु न बोले।
सतगुरु जी उस दिन गुरु अर्जन देव महाराज जी अपने मुखार बिंद तो कोई बचन बोले ही नहीं हन।
तपत लोह पर थे अडोले।
ते जिहड़ी तपदी है गर्म लोह लाल होई है अग वांग गुरु जी ओहदे उपर खड़े है ते डोले नहीं हन।
जरत चरम अपनो दिखरा में।
ते गुरु जी कौत करन वास्ते उंज गुरु जी नूं कोई है नहीं है भी शरीर करके भी सतगुरु जी नूं कोई दुख हो रहा है ਪਰ ਕੌਧ ਕਰਨ ਵਾਸਤੇ ਵੀ ਜਿਵੇਂ ਆਮ ਮਨੁੱਖਾਂ ਦੀ ਤਰ੍ਹਾਂ ਜਿਹੜਾ ਚੰਮ ਹੈ ਉਹਨੂੰ ਗੁਰੂ ਜੀ ਸੜਦਾ ਹੋਇਆ ਦਿਖਾ ਰਹੇ ਹਨ।
ਅਗਨ ਤਾਪਤੇ ਪੀਰ ਨ ਪਾਵੇ,
ਅੱਗ ਦੀ ਜਿਹੜੀ ਤਪਸ਼ ਕਰਕੇ ਗਰਮੈਸ਼ ਕਰਕੇ ਗੁਰੂ ਜੀ ਕੋਈ ਪੀੜ ਦੁੱਖ ਨਹੀਂ ਪਾ ਰਹੇ ਮੰਨ ਰਹੇ।
ਅਜਮਤ ਨਹਿ ਜਾਣੈ ਕਿਮ ਇਹੀ,
ਇਹ ਇਸ ਕਰਕੇ ਗੁਰੂ ਜੀ ਨਹੀਂ ਕਰ ਰਹੇ ਹੈ, ਕਿਉਂ ਗੁਰੂ ਜੀ ਆਪਣਾ ਸਰੀਰ ਸੜਦਾ ਹੋਇਆ ਦਿਖਾ ਰਹੇ ਹੈ ਕਿ ਇਹ ਜਿਹੜਾ ਦੁਸ਼ਟ ਹੈ ਸਾਡੀ ਜਿਹੜੀ ਅਜ਼ਮਤ ਸ਼ਕਤੀ ਹੈ ਉਹ ਨਾ ਜਾਣ ਲਵੇ।
ਪਰੇ ਫਲੋਹੇ ਸਗਰੀ ਦੇਹੀ,
ਗੁਰੂ ਜੀ ਦੀ ਜਿਹੜੀ ਪਵਿੱਤਰ ਦੇਹੀ ਉੱਪਰ ਹੈ ਫਲੂਹੇ ਛਾਲੇ ਪੈ ਗਏ ਹਨ।
ਫੇਰ ਨਹੀਂ ਪ੍ਰਤੀਤ ਪਾਵੇ,
ਇਹ ਫੇਰ ਵੀ ਕਹਿੰਦੇ ਦੁਸ਼ਟ ਜਿਹਦੀ ਮੱਤ ਮਾਰੀ ਜਾਵੇ ਅੱਖਾਂ 'ਤੇ ਪਰਦਾ ਪੈ ਜਾਵੇ ਉਹ ਵੇਖ ਕੇ ਵੀ ਉਹਨੂੰ ਪ੍ਰਤੀਤ ਭਰੋਸਾ ਨਹੀਂ ਆਉਂਦਾ ਹੈ ਵੀ ਇਹ ਇੰਨਾ ਕੁਝ ਹੋ ਰਿਹਾ ਫਿਰ ਵੀ ਗੁਰੂ ਜੀ ਹਾਲ ਦੁਹਾਈ ਨਹੀਂ ਕਰ ਰਹੇ। ਇੱਧਰੋਂ ਗੁਰੂ ਜੀ ਵੀ ਇਹ ਕੌਤਕ ਕਰ ਰਹੇ ਆ ਆਪਣੇ ਸਰੀਰ 'ਤੇ ਛਾਲੇ ਦਿਖਾ ਰਹੇ ਹੈ ਵੀ ਵੇਖ ਕੇ ਕਿਤੇ ਇਹਨੂੰ ਪ੍ਰਤੀਤ ਭਰੋਸਾ ਆ ਜਾਵੇ।
ਜਾਣਤੇ ਆਪਣਾ ਦੁੱਖ ਦਿਖਾਵੇ,
ਇਸੇ ਵਾਸਤੇ ਗੁਰੂ ਜੀ ਆਪਣਾ ਦੁੱਖ ਪ੍ਰਗਟ ਕਰਕੇ ਇਹਨੂੰ ਦਿਖਾ ਰਹੇ ਹੈ ਗੁਰੂ ਜੀ ਨੂੰ ਅੱਜ ਕੋਈ ਦੁੱਖ ਨਹੀਂ ਹੈ।
ਰਹੇ ਜਾਮ ਲਗ ਠੰਡੇ ਉੱਪਰ,
ਗੁਰੂ ਜੀ ਇੱਕ ਪੈਰ ਤੱਕ ਐ ਸਤਿਗੁਰੂ ਜੀ ਸੁੱਖ ਨਾਲ ਸਮਾਧੀ ਜਿਵੇਂ ਲੈਣ ਜਿਵੇਂ ਸ਼ਿਵ ਭਗਵਾਨ 88,000 ਵਰਾ ਅਤੇ ਉਹ ਹਿਮਾਲੇ ਪਰਬਤ 'ਤੇ ਜਿਹੜੇ ਤਪ ਕਰਦਾ ਹੈ ਇੱਧਰੋਂ ਗੁਰੂ ਜੀ ਨੇ ਐਸੀ ਸੁੰਨ ਸਮਾਧੀ ਲਾਈ ਹੋਈ ਹੈ ਗੁਰੂ ਜੀ ਅਡੋਲ ਹੀ ਚਰਨ ਰੱਖੇ ਹੋਏ ਤੱਤੀ ਲੋਹ ਦੇ ਉੱਪਰ ਅਤੇ ਖੜ੍ਹੇ ਹਨ।
ਉੱਪਰ
ਫਿਰ ਗੁਰੂ ਜੀ ਨੂੰ ਇਹਨੇ ਚੰਦੂ ਨੇ ਕਹਿ ਕਰਕੇ ਅਤੇ ਧਰਤੀ ਉੱਪਰ ਅੱਗੇ ਇਹਨਾਂ ਨੂੰ ਕਹੋ ਵੀ ਹੁਣ ਥੱਲੇ ਉਤਰਨ। ਇੱਕ ਪੈਰ ਕਿੰਨਾ ਦਾ 3 ਘੰਟੇ ਤਪਦੀ ਲੋਹ ਦੇ 3 ਘੰਟੇ ਗੁਰੂ ਜੀ ਖੜ੍ਹੇ ਰਹੇ ਹੈ ਫਿਰ ਕਹਿ ਕਰਕੇ ਅਤੇ ਧਰਤੀ ਉੱਪਰ ਆਖਿਆ ਵੀ ਇਹਨਾਂ ਨੂੰ ਥੱਲੇ ਤਾਰੋ। ਹਿਰਦੇ ਵਿੱਚ ਇਹ ਇੰਨਾ ਖੱਪ ਰਿਹਾ ਮੱਚ ਰਿਹਾ ਹੈ ਅਤੇ ਬੜੇ ਚਿੱਤ ਦੇ ਵਿੱਚ ਜਿਹੜੇ ਉਪਾਵ ਹੈ ਹੀਲੇ ਯਤਨ ਸੋਚਦਾ ਹੈ।
ਬੋਲਿਓ ਨਹੀਂ ਤਰਾਸ ਨਹਿ ਪਾਇਆ,
ਅਤੇ ਵੀ ਇਹਦੇ ਬੋਲੇ ਨਹੀਂ ਹੈ ਇੰਨਾ ਕਸ਼ਟ ਦਿੱਤਾ ਹਜੇ ਵੀ ਮੇਰਾ ਡਰ ਪਾਇਆ ਨਹੀਂ ਹੈ।
ਕੌਣ ਯਤਨ ਕਰ ਇਸੇ ਮਨਾਵਾ,
ਇਹ ਦੁਸ਼ਟ ਸੋਚਦਾ ਹੈ ਵੀ ਮੈਂ ਕਿਹੜਾ ਇਹਨਾਂ ਨੂੰ ਕਸ਼ਟ ਦੇਵਾਂ ਜਿਸ ਕਰਕੇ ਇਹ ਮੇਰੀ ਗੱਲ ਮੰਨਣ।
ਕੋ ਸੰਕਟ ਐਸੋ ਦਿਖਰਾਵੋ,
ਪਿੱਛੇ ਵੱਲ ਦੁਬਾਰਾ,
ਕੌਣ ਯਤਨ ਕਰ ਇਸੇ ਮਨਾਵਾ,
ਵੀ ਕਿਹੜਾ ਮੈਂ ਹੀਲਾ ਕਰਾਂ ਕਿਹੜਾ ਕਸ਼ਟ ਦਵਾਂ ਜਿਸ ਕਰਕੇ ਇਹ ਗੁਰੂ ਜੀ ਨੂੰ ਮਨਾ ਲਵਾਂ।
ਕੋ ਸੰਕਟ ਐਸੋ ਦਿਖਰਾਵੋ,
ਕਿਹੜਾ ਐਸਾ ਮੈਂ ਇਹਨਾਂ ਨੂੰ ਦੁੱਖ ਦਿਖਾਵਾਂ
ਜਿਸ ਤੇ ਅਧਿਕ ਤਰਾਸ ਕੋ ਪਾਏ,
ਜਿਸ ਕਰਕੇ ਐਸਾ ਦੁੱਖ ਦਵਾਂ ਵੀ ਉਹਨੂੰ ਦੁੱਖ ਨੂੰ ਵੇਖ ਕੇ ਡਰ ਜਾਣ ਫਿਰ ਇਹਨਾਂ ਨੂੰ ਪਤਾ ਲੱਗੇ।
ਬੋਲੇ ਤਿਤਸ਼ਨ ਮੌਨ ਹਟਾਏ,
ਵੀ ਇਹ ਜਦੋਂ ਇਹੋ ਜਿਹਾ ਕਸ਼ਟ ਦਵਾਂ ਤੇ ਆਪਣੀ ਚੁੱਪ ਜੀ ਹਟਾ ਕੇ ਤੇ ਬੜੀ ਛੇਤੀ ਬੋਲਣ।
ਇਹ ਬੜ ਧਰਮੀ ਧਰਮ ਸੰਭਾਰੇ,
ਫਿਰ ਇਹ ਚਿਤਵਦਾ ਸੋਚਦਾ ਹੈ ਵੀ ਇਹ ਗੁਰੂ ਜੀ ਜੋ ਗੁਰੂ ਅਰਜਨ ਦੇਵ ਹੈ ਇਹ ਬੜੇ ਜਿਹੜੇ ਧਰਮੀ ਹੈ ਵੱਡੇ ਧਰਮੀ ਹੈ ਤੇ ਇਹਨਾਂ ਨੇ ਧਰਮ ਨੂੰ ਸੰਭਾਲਿਆ ਹੋਇਆ ਅਕਾਲੀ ਧਰਮ ਦੇ ਵਿੱਚ ਪੱਕੇ ਹਨ।
ਪ੍ਰਾਣ ਜਾਤ ਲੋ ਨਹੀਂ ਨਿਵਾਰੇ,
ਵੀ ਇਹਨਾਂ ਦੇ ਪ੍ਰਾਣ ਤੇ ਚਲੇ ਜਾਣਗੇ ਪਰ ਇਹ ਆਪਣਾ ਧਰਮ ਜਿਹੜਾ ਉਹਨੂੰ ਦੂਰ ਨਹੀਂ ਕਰਨਗੇ ਉਹਨੂੰ ਨਹੀਂ ਛੱਡਣਗੇ।
ਜਾਣਤੇ ਧਰਮ ਹਰਨ ਕੋ ਤਰਾਸਾ,
ਇਹ ਇਸ ਕਰਕੇ ਮੈਂ ਇਹੋ ਜਿਹੀ ਕਰਤੂਤ ਕਰਾਂ ਵੀ ਜਿਹੜਾ ਇਹਨਾਂ ਦਾ ਧਰਮ ਹੈ ਉਹ ਮੈਂ ਇਹਨਾਂ ਦਾ ਨਾਸ ਕਰ ਦਿਆਂ ਜਿਸ ਕਰਕੇ ਡਰ ਪਾਉਣ।
ਦਿਖਰਾਵਾਂ ਪੁੰਨ ਪਰਮਾ ਆਸਾ,
ਤੇ ਇਹਨਾਂ ਨੂੰ ਐਸਾ ਉਹ ਧਰਮ ਨਾਸ ਕਰਨ ਦਾ ਡਰ ਪਾਵਾਂ ਉਹ ਇਹਨਾਂ ਨੂੰ ਦਿਖਾ ਦੇਵਾਂ ਤੇ ਜਿਸ ਕਰਕੇ ਹਾਂਜੀ ਪੜੋ।
ਦਿਖਰਾਵੋ ਪੁੰਨ ਪਰਮਾ ਆਸਾ,
ਤੇ ਇਹਨਾਂ ਨੂੰ ਉਹ ਐਸਾ ਮੈਂ ਡਰ ਦੇਵਾਂ ਧਰਮ ਵੀ ਤੁਹਾਡਾ ਧਰਮ ਨਾਸ ਕਰ ਦਿਆਂਗਾ ਜਿਸ ਕਰਕੇ ਮੈਂ ਆਪਣੀ ਪੂਰੀ ਆਸਾ ਕਰ ਲਵਾਂਗਾ ਆਪਣੀ ਲੜਕੀ ਦਾ ਰਿਸ਼ਤਾ ਮਨਵਾ ਲਵਾਂਗਾ। ਫਿਰ
ਇਮ ਨਿਸ਼ਚੈ ਕਰ ਮੂਰਖ ਮਾਨੀ,
ਇਸ ਪ੍ਰਕਾਰ ਇਹ ਜਿਹੜਾ ਮੂਰਖ ਮਾਨੀ ਹੰਕਾਰੀ ਹੈ ਇਸ ਤਰ੍ਹਾਂ ਦਾ ਭਰੋਸਾ ਜਾ ਕਰਕੇ ਯਕੀਨ ਕਰਕੇ
ਕਹੀ ਸਿਪਾਹਨ ਕੇ ਸੰਗ ਬਾਨੀ,
ਇਹਨੇ ਆਪਣੇ ਸਿਪਾਹੀਆਂ ਦੇ ਨਾਲ ਇਸ ਤਰ੍ਹਾਂ ਦੀ ਬੋਲ ਬਾਣੀ ਕਹੀ ਹੈ।
ਇੱਕ ਚੱਲ ਜਾਹੋ ਚੰਡਾਲਨ ਪਾਸ,
ਕਿਹਾ ਵੀ ਸਿਪਾਹੀਆਂ ਨੂੰ ਮੇਰੀ ਸੁਣੋ ਗੱਲ ਇੱਕ ਜਿਹੜਾ ਸਿਪਾਹੀ ਉਹ ਚੰਡਾਲਾਂ ਦੇ ਘਰ ਜਾਓ, ਬੁੱਚੜਾਂ ਦੇ ਘਰ
ਅੱਜ ਭਈ ਕੋ ਗਉ ਬਿਨਾਸ਼।
ਆ ਲਾਹੌਰ ਦੇ ਵਿੱਚ ਵੇਖੋ ਵੀ ਕਿਸੇ ਦੇ ਘਰ ਕਿਸੇ ਦੇ ਗਲੀ ਮਹੱਲੇ ਵਿੱਚ ਜਿਹੜੀ ਗਊ ਮਰੀ ਹੋਵੇ,
ਤਿਸ ਕੋ ਚਰਮ ਉਤਾਰਤ ਲਿਆਵੋ।
ਉਹਦਾ ਜਿਹੜਾ ਮਰੀ ਗਊ ਦਾ ਜਿਹੜਾ ਚਮ ਹੈ ਨਾ ਕੱਚਾ, ਉਹ ਕੱਟ ਕੇ ਤੇ ਲਿਆਓ ਇੱਥੇ।
ਸਭ ਸਰੀਰ ਇਸ ਕੋ ਮਟਵਾਓ।
ਤੇ ਉਹ ਚਮ ਲੈ ਕੇ ਆਓ, ਉਹ ਚਮ ਦੇ ਕੱਚੇ ਚਮ ਦੇ ਵਿੱਚ ਇਹਨਾਂ ਦਾ ਜਿਹੜਾ ਸਾਰਾ ਸਰੀਰ ਹੈ ਗੁਰੂ ਅਰਜਨ ਦੇਵ ਜੀ ਦਾ, ਉਹ ਉਹਦੇ ਵਿੱਚ ਮੜਵਾਈਏ, ਮੜ ਦੇਵਾਂਗਾ ਮੈਂ।
ਸਤਿਗੁਰ ਸਰਾਉਣ ਸੁਣਾਏ ਬਖਾਨਾ।
ਇਸ ਤਰ੍ਹਾਂ ਗੁਰੂ ਜੀ ਨੂੰ ਇਹ ਸੁਣਾਉਂਦਾ ਹੈ ਵੀ ਗੁਰੂ ਜੀ ਆਪਣੇ ਕੰਨਾਂ ਵਿੱਚ ਇਹ ਮੇਰੀ ਗੱਲ ਸੁਣ ਲੈਣ। ਗੁਰੂ ਜੀ ਸੁਣਾਉਂਦਾ ਹੋਇਆ ਕਹਿੰਦਾ ਵੀ ਇਹ ਚੰਡਾਲਾ ਦੇ ਘਰ ਜਾਓ, ਕੋਈ ਮਰੀ ਹੋਈ ਜਿਹੜੀ ਗਾਂ ਹੈ ਉਹਦਾ ਕੱਚਾ ਚਮ ਵੱਢ ਕੇ ਲਿਆਓ, ਤੇ ਇਹਦੇ ਉਹਦੇ ਚਮ ਦੇ ਵਿੱਚ ਇਹਨਾਂ ਦਾ ਸਰੀਰ ਜਿਹੜਾ ਮੜ ਦੀਏ ਸੀ ਦੀਏ।
ਹੋਰ ਹੋਤ ਲਿਆਓ ਇਸ ਥਾਨਾ।
ਆ ਸਵੇਰ ਹੁੰਦਿਆਂ ਹੀ ਇਸ ਥਾਂ ਦੇ ਉਹ ਜਿਹੜੀ ਖੱਲ ਹੈ ਉਹ ਜਿਹੜਾ ਚਮ ਹੈ ਗਊ ਦਾ ਲੈ ਕੇ ਆਓ।
ਬੈਠ ਨਿਗਟ ਦੁੱਖ ਦੇਉ ਮਹਾਨੋ।
ਇਸ ਪ੍ਰਕਾਰ ਕਹਿੰਦਾ ਵੀ ਕੋਲ ਹੀ ਬੈਠ ਕੇ ਤੇ ਮਹਾਨ ਹੀ ਦੁੱਖ ਦਿਆਂਗਾ ਇਹਨਾਂ ਨੂੰ।
ਧਰਮ ਬਿਗਾਰ ਪ੍ਰਾਣ ਪੁਨਹਾਨੋ।
ਧਰਮ ਇਹਨਾਂ ਦਾ ਮੈਂ ਵਿਗਾੜ ਦਊਂਗਾ ਤੇ ਪ੍ਰਾਣ ਇਹਨਾਂ ਦੇ ਮੈਂ ਨਾਸ ਕਰ ਦੇਊਂਗਾ।
ਇਮ ਕਹਿ ਮੂਰਖ ਸਦਨ ਸਦਾਰਾ।
ਇਸ ਤਰ੍ਹਾਂ ਕਹਿ ਕੇ ਮੂਰਖ ਚਲਾ ਗਿਆ ਹੈ ਆਪਣੇ ਘਰ ਨੂੰ।
ਕ੍ਰੋਧੀ ਕਪਟੀ ਬੜਾ ਹਤਿਆਰਾ।
ਜੋ ਬੜਾ ਕ੍ਰੋਧੀ ਹੈ, ਬੜਾ ਛਲੀਆ ਹੈ, ਵੱਡਾ ਹਤਿਆਰਾ, ਹੱਤਿਆ ਕਰਨ ਵਾਲਾ।
ਸੋ ਦਿਨ ਗਇਓ ਬੀਤ ਨਿਸਿਆਈ।
ਉਹ ਜਿਹੜਾ ਦਿਨ ਬੀਤ ਗਿਆ ਤੇ ਰਾਤ ਆ ਗਈ ਹੈ।
ਛਾਇਓ ਸਭ ਜਗ ਤਮ ਸਮਦਾਈ।
ਸਾਰੇ ਜਗਤ ਦੇ ਵਿੱਚ ਜਿਹੜਾ ਹਨੇਰ ਹੈ, ਰੱਬ ਦੀ ਬਣਤਰ ਹੈ, ਉਹ ਛਾ ਗਈ ਹੈ।
ਅਰਥ ਰਾਤ ਜਾਨੀ ਜਬ ਹੋਈ।
ਅਰਧ ਰਾਤ ਜਦੋਂ ਅੱਧੀ ਰਾਤ ਜਦੋਂ ਹੋ ਗਈ ਹੈ ਤੇ ਇਸ ਪ੍ਰਕਾਰ ਜੋ ਅੱਧੀ ਰਾਤ ਹੋ ਗਈ ਇਹਨੇ ਜਾਣੀ ਹੈ।
ਨੁਖਾ ਅੱਗੀ ਕੀ ਸੁਣ ਹੋਸੋਈ।
ਪਹਿਲਾਂ ਪੜ੍ਹਨਾ ਨਹੀਂ ਹੁਣ। ਅਰਧ ਰਾਤ ਜਾਨੀ ਜਬ ਹੋਈ, ਜਦੋਂ ਅੱਧੀ ਰਾਤ ਹੋ ਗਈ ਜਦੋਂ ਜਾਣ ਲਿਆ ਹੈ।
ਨੁਖਾ ਅੱਗੀ ਕੀ ਸੁਣ ਸੋਈ।
ਨੁਖਾ ਜਿਹੜੀ ਇਹਦੀ ਚੰਦੂ ਦੀ ਨੌਂਹ ਸੀ ਪਾਪੀ ਦੀ, ਉਹ ਸੁਣ ਕੇ ਜਿਹੜੀ ਉਹ ਸੁਣਦੀ ਨਹੀਂ ਹੈ।
ਸੰਕਟ ਮਾਹਾ ਪਾਏ ਕਰ ਰੋਈ।
ਉਹ ਇਹਦੀ ਚੰਦੂ ਪਾਪੀ ਦੀ ਨੌਂ ਜੋ ਸਿੱਖ ਦੀ ਪੁੱਤਰੀ ਹੈ, ਸੁਣ ਕੇ ਮਹਾਨ ਜਿਹੜਾ ਦੁੱਖ ਪਾ ਕੇ ਕਸ਼ਟ ਪਾ ਕੇ ਵੀ ਇਹ ਗੁਰੂ ਜੀ ਨੂੰ ਜਿਹੜਾ ਹੈ ਤਸੀਹੇ ਦੇ ਰਿਹਾ, ਬੜਾ ਰੋ ਰਹੀ ਹੈ।
ਖਾਣ ਪਾਣ ਗੁਰ ਕਰਹਿ ਨਾ ਕੋਈ।
ਤੇ ਖਾਣ ਪਾਣ ਵੀ ਗੁਰੂ ਜੀ ਨੇ ਕੋਈ ਕੀਤਾ ਨਹੀਂ ਸਾਡੇ ਘਰ ਦਾ, ਨਾ ਕੁਝ ਛਕਿਆ ਹੈ ਨਾ ਕੁਝ ਪੀਤਾ ਹੈ।
ਜਾਏ ਅੱਜ ਸੁਧ ਲੇਵਾ ਗੁਰ ਕੀ।
ਮਨ ਚ ਵਿਚਾਰਦੀ ਹੈ ਵੀ ਅੱਜ ਮੈਂ ਜਾਵਾਂਗੀ ਤੇ ਗੁਰੂ ਜੀ ਦੀ ਖਬਰ ਲਵਾਂਗੀ।
ਕਰਹਿ ਕਹਾਂ ਸੁਨਹੁ ਸਭ ਹੋਰ ਕੀ।
ਇਹ ਕੀ ਕਰੀਏ ਤੇ ਉਹਨਾਂ ਕਹਿੰਦੀ ਹੈ ਵੀ ਗੁਰੂ ਜੀ ਕੀ ਕਰਨਾ ਚਾਹੁੰਦੇ, ਕੀ ਪਾਣਾ ਵਰਤਾਉਣਾ ਚਾਹੁੰਦੇ, ਮੈਂ ਉਹਨਾਂ ਦੀ ਦਿਲ ਦੀ ਗੱਲ ਸੁਣਾਂਗੀ।
ਸਭ ਤੇ ਚੋਰੀ ਚੱਲ ਕਰ ਆਈ।
ਸਾਰੇ ਪਰਿਵਾਰ ਤੋਂ ਆਪਣੀ ਨਜ਼ਰ ਚਰਾਉਂਦੀ ਹੋਈ ਚੋਰੀ ਆਈ ਹੈ ਰਾਤ ਨਿਕਲ ਕੇ।
ਖਰੇ ਸਿਪਾਹੀ ਚਿਰਕ ਹਟਾਈ।
ਇਧਰੋਂ ਸਿਪਾਹੀ ਜਿਹੜੇ ਚੰਦੂ ਦੇ ਖੜੇ ਸਨ ਹਵੇਲੀ ਦੇ ਅੱਗੇ, ਉਹਨਾਂ ਨੇ ਝਿੜਕ ਕੇ ਇਹਨੂੰ ਹਟਾਇਆ ਵੀ ਬੀਬੀ ਪਿਛਾਂ ਮੁੜ।
ਤਬ ਕੰਚਨ ਕੇ ਭੂਖਣ ਦੀਨ।
ਇਧਰੋਂ ਇਹਨੇ ਧਰਮ ਪੁੱਤਰੀ ਜੋ ਸਿੱਖ ਦੀ ਪੁੱਤਰੀ ਹੈ, ਇਹਨੇ ਆਪਣਾ ਇੱਕ ਸੋਨੇ ਦਾ ਜਿਹੜਾ ਗਹਿਣਾ ਜਿਹਾ ਕੱਢ ਕੇ ਤੇ ਉਹਨਾਂ ਨੂੰ ਦਿਖਾਇਆ ਹੈ, ਦਿੱਤਾ ਹੈ।
ਅੰਤਰ ਬਰੀ ਦਰਸ ਗੁਰਕੀਨ।
ਤੇ ਜਦੋਂ ਦਿੱਤਾ ਹੈ ਗਹਿਣਾ ਉਸੇ ਵੇਲੇ ਡੋਲ ਗਏ ਹੈ, ਕਿਉਂਕਿ ਇਹ ਜਿਹੜਾ ਮੁਲਾਜ਼ਮ ਪੁਣੇ ਦਾ ਕੰਮ ਇਸੇ ਤਰ੍ਹਾਂ ਦੀ ਹੈ, ਕਿਤੇ ਵੀ ਰਾਹ ਬਰਾਤੇ ਵੀ ਜਾਂਦੇ ਹੋਈਏ ਤੇ ਉਹ ਇੱਦਾਂ ਹੀ ਰੋਕ ਰਕਾਵਾ ਹੁੰਦਾ। ਜਦੋਂ ਹੱਥ ਗਰਮ ਕਰ ਦਿੱਤਾ ਫਿਰ ਕਹਿਣਾ ਜੀ ਤੂੰ ਤੇ ਆਪਣੇ ਘਰ ਦੀ ਗੱਲ ਹੈ। ਇਸੇ ਤਰ੍ਹਾਂ ਇਹਨਾਂ ਨੂੰ ਉਹ ਗਹਿਣਾ ਜੇ ਕੱਢ ਕੇ ਵਿਖਾਇਆ ਹੈ ਤੇ ਕਹਿੰਦਾ ਵੀ ਬੀਬੀ ਜਾਓ ਤੁਸੀਂ ਅੰਦਰ। ਅੰਦਰ ਵੜੀ ਹੈ ਤੇ ਉੱਥੇ ਜਾ ਕੇ ਗੁਰੂ ਜੀ ਦਾ ਜਿਹੜਾ ਦਰਸ਼ਨ ਕੀਤਾ ਹੈ।
ਹੱਥ ਜੋੜ ਤਬ ਖੜੀ ਵਿਚਾਰੀ।
ਹੱਥ ਜੋੜ ਕੇ ਵਿਚਾਰੀ ਜਿਹੜੀ ਖੜੀ ਹੋਈ ਗੁਰੂ ਜੀ ਦੀ ਹਜ਼ੂਰੀ ਵਿੱਚ।
ਮੈਂ ਅਪਰਾਧਨ ਪ੍ਰਭੂ ਤੁਮਾਰੀ।
ਮੈਂ ਅਪਰਾਧਨ हे सच्चे पातशाह जी, हे प्रभु मालिक जी, मैं ते बड़ी ताड़ी वड्डी अपराधन पापन हाँ।
कष्ट इते सुन जीवत रही,
भी इन्ने कष्ट सुन रही हाँ भी गुरु जी ने तसीए दिते जा रहे साडे अपने घर विच, ते फिर ही महाराज मैं जिहड़ा सुन के जी रही हाँ।
दुष्ट कुटुंब तजियो मैं नहीं,
ते फिर भी ये दुष्ट जिहड़ा परिवार है चंदू दीवान दा मेरे सहुरे दा, इन्ना कुछ वेखदी होई सुनदी होई भी मैं छड्ड नहीं रही।
चल है नहीं कुछ मेरो चारा,
क्योंकि महाराज दुनियावी रिश्ते दे करके मेरे माड़े कर्मा करके मेरा कोई चारा मेरी कोई सुनदा गेंदा नहीं है।
निज मरनो एक हाथ मजारा,
मेरे ते सच्चे पातशाह जी एक हाथ दे वेच एक मेरा मरना ही है भी मैं मारी सकदी हाँ जे मैं चाहवां ते।
सुन सतगुर बोले सुखदायक,
जो सुखा नु देण वाले गुरु अर्जन दे महाराज जी बचन इस तरह कहे हन।
नहीं
क्या भी हे पुत्री तू ये जड़ा चंदू दुष्ट है दे घर दे विच रहन दे लायक नहीं है।
पई प्रभात करहे तब तैयारी,
पई प्रभात भी सवेर इस तरह होगी होएगी ते हे पुत्री तू जड़ी है साढ़े नाल ही तैयारी कर लै।
चल बो चहे चल संग हमारी,
चल बो चहे जे तू ही चलना चाहते कल्याण चाहते हो ते सवेर जड़ा है ਸਾਡੇ ਨਾਲ ਹੀ ਜਿਹੜਾ ਸੱਚਖੰਡ ਨੂੰ ਚਲੇ ਜਾਣਾ ਸਾਡੀ ਤਿਆਰੀ ਹੈ।
ਬੋਲੀ ਬੋਲੀ ਸੇਵ ਜਥਾ ਮੈਂ ਲਾਇਕ,
ਹੱਥ ਜੋੜ ਕੇ ਬੋਲੀ ਹੈ ਹੇ ਸੱਚੇ ਪਾਤਸ਼ਾਹ ਜੀ ਮੈਂ ਗਰੀਬਣੀ ਜਿਹੜੀ ਤੁਹਾਡੀ ਸੇਵਾ ਦੇ ਲਾਇਕ ਹੋਵਾਂ।
ਕਹਿ ਦੀਜੇ ਸੋ ਕਰੋ ਸੁਭਾਇਕ,
ਮਹਾਰਾਜ ਜੀ ਉਹ ਸੇਵਾ ਮੈਨੂੰ ਕਹਿ ਦਿਓ ਮੈਂ ਸ੍ਰੇਸ਼ਟ ਭਾਵਨਾ ਦੇ ਨਾਲ ਸੁੱਤੇ ਸਿੱਧ ਸੁਭਾਵਕ ਹੀ ਆਪ ਜੀ ਦੀ ਉਹ ਸੇਵਾ ਕਰਾਂਗੀ।
ਕਿਰਪਾ ਕਰੀ ਅਬ ਮੋਹੇ ਬਤਾਵਾ,
ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਉਹ ਜਿਹੜੀ ਕੋਈ ਸੇਵਾ ਹੈ ਮੈਨੂੰ ਦੱਸ ਦਿਓ।
ਤਿਆਗੋ ਪ੍ਰਾਣ ਨਾ ਜੀਵਨ ਭਾਵਾ,
ਕਿਰਪਾ ਕਰੀ ਅਬ ਮੋਹੇ ਬਤਾਵਾ ਇਹ ਇਸ ਤਰ੍ਹਾਂ ਕਹਿੰਦੀ ਹੈ ਵੀ ਕਿਰਪਾ ਮਹਾਰਾਜ ਜੀ ਨੇ ਕਰ ਦਿੱਤੀ ਹੈ ਮੈਨੂੰ ਦੱਸ ਹੀ ਦਿੱਤਾ ਹੈ ਅਤੇ ਮੈਂ ਆਪਣੇ ਜਿਹੜੇ ਪ੍ਰਾਣ ਉਹ ਛੱਡ ਦੇਵਾਂ ਕਿਉਂਕਿ ਜੀਣਾ ਜਿਹੜਾ ਮੈਨੂੰ ਚੰਗਾ ਨਹੀਂ ਲੱਗ ਰਿਹਾ ਹੁਣ।
ਤਿਆਗੋ ਪ੍ਰਾਣ ਨਾ ਜੀਵਨ ਭਾਵਾ,
ਵੀ ਮੈਂ ਪ੍ਰਾਣ ਹੀ ਆਪਣੇ ਛੱਡ ਦੇਵਾਂ ਜੀ ਕੇ ਕੀ ਕਰਨਾ ਇਹੋ ਜਿਹੀ ਜ਼ਿੰਦਗੀ ਜੀਣ ਖੁਣੋ ਵੀ ਕੀ ਥੋੜ੍ਹਿਆ ਜਿੱਥੇ ਰੱਬ ਦੇ ਪਿਆਰੇ ਜਿੱਥੇ ਪਰਮੇਸ਼ਰ ਸਰੂਪ ਗੁਰੂ ਜੀ ਨੂੰ ਇੱਥੇ ਤਸੀਹੇ ਦਿੱਤੇ ਜਾ ਰਹੇ ਹਨ।
ਗੁਰ ਕਹਿ ਹਮਰੇ ਚਾਹਾ ਨਾ ਕੋਈ,
ਗੁਰੂ ਜੀ ਕਹਿਣ ਲੱਗੇ ਹੇ ਪੁੱਤਰੀ ਸਾਡੀ ਤੇ ਕੋਈ ਐਸੀ ਚਾਹਨਾ ਨਹੀਂ ਵੀ ਸੇਵਾ ਕਰਾ ਲਈਏ।
ਜਾਹੋ ਅਬੇ ਕਰ ਚਿੱਤ ਰੁਚ ਜੋਈ,
ਇਸ ਕਰਕੇ ਤੁਸੀਂ ਹੁਣ ਚਲੇ ਜਾਓ ਜਿਵੇਂ ਤੁਹਾਡੇ ਚਿੱਤ ਦੇ ਵਿੱਚ ਕੋਈ ਰੁਚੀ ਇੱਛਾ ਹੈ।
ਸੁਣ ਗਮਨੀ ਮ੍ਰਿਤ ਨਿਸ਼ਚੈ ਕਰਕੇ,
ਇਸ ਤਰ੍ਹਾਂ ਸੁਣ ਕੇ ਚਲੀ ਗਈ ਹੈ ਆਪਣੇ ਘਰ ਵੱਲ ਨੂੰ ਤੇ ਚਿੱਤ ਦੇ ਵਿੱਚ ਮਰਨਾ ਹੀ ਉਹ ਨਿਸ਼ਚਾ ਕਰ ਲਿਆ ਵੀ ਗੁਰੂ ਜੀ ਨੇ ਕਹਿ ਦਿੱਤਾ ਹੁਣ ਮਰਨਾ ਹੀ ਠੀਕ ਹੈ।
ਕਿਆ ਫਲ ਪੈਹੋ ਪ੍ਰਾਣਨ ਤਰਕੈ,
ਵੀ ਕੀ ਫਲ ਪਾਉਣਾ ਹੈ ਇਹੋ ਜਿਹੇ ਦੁਸ਼ਟ ਦੇ ਘਰ ਵਿੱਚ ਰਹਿ ਕੇ ਪ੍ਰਾਣ ਆਸਵਾਸ ਲੈ ਕੇ ਕੋਈ ਫਾਇਦਾ ਥੋੜ੍ਹੀ ਹੈ, ਇਹਨੂੰ ਚੰਗਾ ਤੇ ਮਾਰੀ ਜਾਈਏ।
ਬਿਤੀ ਬਿਬਾਵਰ ਬਿਤੀ ਬਿਬਾਵਰ ਭਈ ਪ੍ਰਭਾ
ਬਿਧੀ ਵਿਭਾਵਰ, ਰਾਤ ਜਿਹੜੀ ਰਹਿੰਦੀ ਬੀਤ ਗਈ ਹੈ ਸਵੇਰ ਹੋ ਗਈ ਹੈ।
ਬੈਠੇ ਰਹੇ ਗੁਰੂ ਤਿਸ ਭਾਤੀ,
ਸੱਚੇ ਪਾਤਸ਼ਾਹ ਜੀ ਅਡੋਲ ਚੌਂਕੜੇ ਵਿੱਚ ਜਿਸ ਤਰ੍ਹਾਂ ਬੈਠੇ ਉਸੇ ਤਰ੍ਹਾਂ ਬੈਠੇ ਹੋਏ ਹਨ।
ਸਗਲੇ ਨਗਰ ਪਰਿਓ ਬਡਰੋਰਾ,
ਤੇ ਇਧਰੋਂ ਸਾਰੇ ਲਾਹੌਰ ਦੇ ਵਿੱਚ ਬੜਾ ਜਿਹੜਾ ਰੌਲਾ ਹਾਹਾਕਾਰ ਮੱਚ ਗਈ ਹੈ।
ਘਰ ਘਰ ਦਰ ਦਰ ਠੋਰ ਹੈ ਠੋਰਾ,
ਵੀ ਘਰ ਘਰ ਵਿੱਚ ਦਰਵਾਜੇ ਦਰਵਾਜੇ ਵਿੱਚ ਥਾਂ ਥਾਂ ਦੇ ਵਿੱਚ
ਬਾਰ ਬਾਰ ਤਿਸ ਬੋਰ ਅਕਾਰੀ,
ਇਹ ਬਾਰ ਬਾਰ ਸਿੱਖ ਜਿਹੜੇ ਹੈ ਬਾਰ ਬਾਰ ਉਸ ਪੌਰ ਉਸ ਦਰਵਾਜੇ ਜਿਹੜੀ ਚੰਦੂ ਦੀਵਾਨ ਦੀ ਹਵੇਲੀ ਹੈ ਨਾ ਜਿੱਥੇ ਗੁਰੂ ਜੀ ਨੂੰ ਕੈਦ ਕੀਤਾ ਉਸ ਦਰਵਾਜੇ ਦੇ ਅੱਗੇ
ਫਿਰ ਫਿਰ ਜਾਤ ਨਿਹਾਰ ਨਿਹਾਰੀ,
ਮੁੜ ਮੁੜ ਕੇ ਸਿੱਖ ਜਾਂਦੇ ਹੈ ਤੇ ਜਾ ਜਾ ਕੇ ਵੇਖਦੇ ਹਨ।
ਨਿਸ ਦਿਨ ਰਹੇ ਕਿਵਾਰ ਅਸੰਜਤ
ਅਸੰਜਤ
ਅਸੰਜਤ,
ਰਾਤ ਦਿਨ ਉਹ ਸੋਚ ਸਿੱਖ ਕਹਿੰਦੇ ਆ ਵੀ ਆ ਰਾਤ ਦਿਨ ਦੁਸ਼ਟ ਦੇ ਜਿਹੜੇ ਹਵੇਲੀ ਦੇ ਦਰਵਾਜ਼ੇ ਉਹਦੇ ਬੰਦ ਹੀ ਰਹਿੰਦੇ ਹਨ।
ਬਾਸ਼ੰਤ ਚਿੱਤ ਕਿਮ ਹੋਏ ਸੁਭੰਚਤ
ਸੋ ਭੰਜਤ, ਸਿੱਖ ਚਾਹੁੰਦੇ ਆ ਚਿੱਤ ਵਿੱਚ ਵੀ ਕਿਵੇਂ ਵੀ ਹੋ ਕਰਕੇ ਦੁਸ਼ਟ ਦੇ ਜਿਹੜੇ ਆ ਦਰਵਾਜ਼ੇ ਉਹ ਭੱਜ ਟੁੱਟ ਜਾਣ। ਇਹ ਦੁਸ਼ਟ ਗੁਰੂ ਜੀ ਨੂੰ ਘਰ ਵਿੱਚ ਖੜ ਕੇ ਕੀ ਕਰ ਰਿਹਾ ਹੈ, ਕਿਹੋ ਜਿਹੀ ਕੋਈ ਕਰਤੂਤ ਇਹਦੀ ਜਾਣੀ ਨਹੀਂ ਜਾ ਰਹੀ। ਜਿਸ ਦਿਨ ਤੋਂ ਗੁਰੂ ਜੀ ਉਹ ਜਹਾਂਗੀਰ ਦੀ ਕਚਹਿਰੀ ਵਿੱਚੋਂ ਬਾਹਰ ਨਿਕਲੇ ਆ, ਇਹਦੇ ਘਰ ਵਿੱਚ ਗਏ ਆ ਤੇ ਕਦੀ ਇਹਦੇ ਘਰ ਵਿੱਚੋਂ ਵੜ ਗਏ ਨਿਕਲੇ ਨਹੀਂ ਹਨ। ਇਹ ਪੰਜ ਜਿਹੜੇ ਸਿੱਖ ਭਾਈ ਬਿਧੀ ਚੰਦ, ਭਾਈ ਪੁਰਾਣਾ, ਪੈੜਾ, ਲੰਗਾਹ, ਭਾਈ ਜੇਠਾ ਵੀ ਵੇਖੇ ਨਹੀਂ ਹਨ। ਇਹ ਵੀ ਕਿੱਥੇ ਕੀ ਹੋ ਗਿਆ ਹੈ, ਫਿਰ ਉਹਨਾਂ ਦੇ ਜਿਹੜੇ ਬਚਨ ਮੁੜ ਕੇ ਗੁਰੂ ਜੀ ਦੇ ਸੁਣੇ ਨਹੀਂ ਹਨ। ਇਸ ਤਰ੍ਹਾਂ ਸ਼ੁਭ ਸ਼ੁਭ ਕੇ ਸਿੱਖ ਜਿਹੜੇ ਆ ਉਹ ਗੁਰੂ ਦੀਆਂ ਗੱਲਾਂ ਬਾਤਾਂ, ਗੁਰੂ ਦੇ ਪ੍ਰਸੰਗ ਕਹਿੰਦੇ ਹਨ। ਇਹ ਪਾਪੀ ਕੀ ਕਰ ਰਿਹਾ, ਕੀ ਇਹ ਪੱਧਰ ਕਰ ਰਿਹਾ ਆਪਣੀ ਹਵੇਲੀ ਵਿੱਚ ਗੁਰੂ ਜੀ ਨੂੰ ਖੜ ਕੇ। ਇਹ ਜਦੋਂ ਦਾ ਇਹ ਅੰਦਰ ਲੈ ਕੇ ਗੁਰੂ ਜੀ ਨੂੰ ਆਪਣੀ ਹਵੇਲੀ ਵਿੱਚ ਪ੍ਰਵੇਸ਼ ਕੀਤਾ ਹੈ, ਦੁਸ਼ਟ ਕਿਵੇਂ ਗੁਰੂ ਜੀ ਨੂੰ ਕਲੇਸ਼ ਦੁੱਖ ਕਸ਼ਟ ਦੇ ਰਿਹਾ ਹੈ, ਕੁਝ ਇਹ ਲੇਸ਼ ਮਾਤਰ ਭੋਰਾ ਮਾਤਰ ਹੀ ਸੁਣਿਆ ਨਹੀਂ ਜਾ ਰਿਹਾ। ਬਸ ਨਹੀਂ ਸਿੱਖਾਂ ਦਾ ਚੱਲ ਰਿਹਾ, ਯਤਨ ਉਪਰਾਲਾ ਹੀਲਾ ਕੁਝ ਹੋ ਨਹੀਂ ਰਿਹਾ। ਜਿਹੜਾ ਜਹਾਂਗੀਰ ਦੇ ਨੇੜਤਾਈ ਦਾ ਕੋਈ ਜਹਾਂਗੀਰ ਦੇ ਕੋਈ ਨੇੜਤਾਈ ਦਾ ਜਿਹੜਾ ਰਹਿਣ ਵਾਲਾ ਸਿਪਾਹੀ ਹੈ ਵੀ ਉਹਦੇ ਨਾਲ ਵੀ ਜਿਹੜਾ ਹੈ ਕੋਈ ਮੇਲ ਜੋਲ ਹੈ ਨਹੀਂ ਹੈ। ਜਿੱਥੇ ਚੂਨਾ ਮੰਡੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਥਾਨ ਹੈ ਉੱਥੇ ਮਿਲ ਮਿਲ ਕੇ ਪਛੋਤਾਵੇ ਕਰਦੇ ਹਨ ਸਿੱਖ ਆਪੋ ਵਿੱਚ। ਸਿੱਖਾਂ ਨੂੰ ਇੰਨਾ ਗੁਰੂ ਜੀ ਦੀ ਚਿੰਤਾ ਲੱਗੀ ਹੋਈ ਹੈ, ਵਿਚਾਰੇ ਬੈਠੇ ਰਹਿੰਦੇ ਆ, ਗੱਲਾਂ ਹੀ ਕਰਦੇ ਰਹਿੰਦੇ, ਕੋਈ ਕੰਮ ਕਾਰ ਨਹੀਂ ਕਰਦੇ, ਨਾ ਕੁਝ ਖਾਂਦੇ ਆ ਨਾ ਕੁਝ ਪੀਂਦੇ ਆ, ਜੀ ਨਹੀਂ ਕਰਦਾ ਸਿੱਖਾਂ ਦਾ। ਇਹ ਵੀ ਕਹਿੰਦੇ ਆ ਸਤਿਗੁਰੂ ਜੋ ਮਹਾਨ ਪਰਮੇਸ਼ਰ ਪਰਮਾਤਮਾ ਹੈ ਉਹ ਪਾਪੀ ਦੇ ਵਸ ਪਏ ਹੋਏ ਹੈ। ਇਹ ਦੁਸ਼ਟ ਬੜੇ ਲੰਮੇ ਸਮੇਂ ਤੋਂ ਗੁਰੂ ਜੀ ਨਾਲ ਵੈਰ ਭਾਵ ਈਰਖਾ ਜਿਹੜਾ ਕਰਦਾ ਸੀ, ਤੇ ਜਦੋਂ ਮੁਗਲਾਂ ਦਾ ਪਾਤਸ਼ਾਹ ਜਹਾਂਗੀਰ ਉਹਦੇ ਕੋਲ ਚੁਗਲੀਆਂ ਹੀ ਉਗਲਦਾ ਰਹਿੰਦਾ, ਚੁਗਲੀਆਂ ਹੀ ਕਰਦਾ ਰਹਿੰਦਾ ਸੀ। ਇਹ ਸਿੱਖ ਕਹਿੰਦੇ ਵੀ ਜੋ ਮਰਜ਼ੀ ਹੋ ਜਾਵੇ ਗੁਰੂ ਜੀ ਇਹਦਾ ਦੁਸ਼ਟ ਦੇ ਘਰ ਦਾ ਇਹ ਲੜਕੀ ਦਾ ਨਾਤਾ ਨਹੀਂ ਲੈਣਗੇ। ਅਸੀਂ ਹੁਣ ਇਹੀ ਜਾਣ ਰਹੇ ਹਾਂ ਵੀ ਇਹ ਦੁਸ਼ਟ ਗੁਰੂ ਜੀ ਦੀ ਲੜਕੀ ਦਾ ਰਿਸ਼ਤਾ ਨਹੀਂ ਲੈ ਰਹੇ ਹੋਣਗੇ, ਇਹ ਮਨਵਾ ਰਿਹਾ ਹੋਵੇਗਾ। ਵਿੱਚੋਂ ਕੁਸੇ ਕਹਿੰਦੇ ਆ ਵੀ ਗੁਰੂ ਜੀ ਇੰਜ ਕਰਨ ਹੱਠ ਜਿਹੜਾ ਛੱਡ ਦੇਣ ਤੇ ਇਹਦੀ ਲੜਕੀ ਦਾ ਜਿਹੜਾ ਰਿਸ਼ਤਾ ਮੰਨ ਨਹੀਂ ਲੈਣ, ਐਵੇਂ ਇੰਨਾ ਇਹ ਦੁਸ਼ਟ ਫਸਾਦ ਕਰ ਰਿਹਾ ਹੈ। ਇਹੀ ਗੱਲ ਜਿਹੜੀ ਚੰਗੀ ਬਣ ਆਉਣੀ ਹੈ ਵੀ ਸਤਿਗੁਰੂ ਜੀ ਜਿਹੜਾ ਹੈ ਇਹਦੀ ਲੜਕੀ ਦਾ ਰਿਸ਼ਤਾ ਮੰਨ ਲੈਣ ਜਾਂ ਆਪਣਾ ਹੱਠ ਛੱਡ ਦੇਣ, ਕਿਉਂਕਿ ਅਸੀਂ ਵੀ ਗੁਰੂ ਜੀ ਦਰਸ਼ਨਾਂ ਤੋਂ ਵਿਆਕੁਲ ਹੋਏ ਪਏ ਹਾਂ ਅਤੇ ਮਹਾਰਾਜ ਜੀ ਕਿਰਪਾ ਕਰ ਦੇਣ ਆਪਣਾ ਹੱਠ ਜਿਹਾ ਤਿਆਗ ਕਰਕੇ ਇਹਦੀ ਦੁਸ਼ਟ ਦੀ ਲੜਕੀ ਦਾ ਰਿਸ਼ਤਾ ਮੰਨ ਲੈਣ। ਇਹੀ ਜਾਣਿਆ ਜਾ ਰਿਹਾ ਵੀ ਆਪਣੀ ਲੜਕੀ ਦਾ ਰਿਸ਼ਤਾ ਮਨਾਉਣ ਵਾਸਤੇ ਗੁਰੂ ਜੀ ਨੂੰ ਇਹ ਕੋਈ ਤਸੀਹੇ ਕਸ਼ਟ ਦੇ ਰਿਹਾ ਹੈ। ਕੁਝ ਸਿੱਖ ਇਸ ਤਰ੍ਹਾਂ ਕਹਿ ਰਹੇ ਹੈ ਕਿਉਂਕਿ ਜਿਹੜੇ ਸਿੱਖ ਸਾਡੇ ਵਾਂਗ ਜਿਵੇਂ ਘਰਾਂ ਬਾਰਾਂ ਦੇ ਵਿੱਚ ਹੈ ਉਹਨਾਂ ਦੇ ਇਸ ਤਰ੍ਹਾਂ ਦਾ ਹੀ ਸੁਭਾਅ ਹੁੰਦਾ ਹੈ ਵੀ ਚਲੋ ਗੱਲ ਨਿਬੜਨੀ ਚਾਹੀਦੀ ਹੈ। ਜਿਹੜੇ ਗੁਰੂ ਦੇ ਸਿੱਖ ਹਜ਼ੂਰੀ ਵਿੱਚ ਰਹਿੰਦੇ ਹੈ ਉਹ ਤਾਂ ਗੁਰੂ ਜੀ ਦੀ ਮਹਿਮਾ ਵੱਖਰੀ ਜਾਣ ਕਰਕੇ ਜਾਣਦੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਪ੍ਰਸੰਗ ਜਿਹੜਾ ਸਮਾਪਤ ਹੋ ਗਿਆ ਹੈ। ਜੋ ਰਹਿੰਦਾ ਪ੍ਰਸੰਗ ਆਪ ਜੀ ਕੱਲ੍ਹ ਦੇ ਦੀਵਾਨਾਂ ਸਰਵਣ ਕਰਨਾ, ਹੁਣ ਸਮੇਂ ਦੀ ਜਿਹੜੀ ਸਮਾਪਤੀ ਹੋ ਗਈ ਹੈ ਕਥਾ ਦੀ ਵੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ਣਾ ਰਿਹਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਸਤਿਗੁਰ ਨਾਤਾ ਲੇਹੇ ਨ ਕਬੈ, ਇਹ ਮਨਵਾਵਤ ਲਖੀਅਤ ਅਬੈ, ਹੱਠ ਕੋ ਤਿਆਗਹਿ ਲੇਹੇ ਸੁਗਾਈ, ਇਹੀ ਬਾਤ ਆਸ਼ੇ ਬਨਿਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੂਤ, ਹੇ ਪਾਰ ਬ੍ਰਹਮ, ਅਵਿਨਾਸ਼ੀ, ਅਗਨਾਸ਼, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਗੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਮਣਹਾਰ, ਹੇ ਸੰਤੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋ ਦਿਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੁਤਰੈ ਪਾਰ, ਜੋ ਸਰਦਾ ਕਰ ਸਿਮ ਦੇ ਗੁਰਪਾਰ, ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ,